The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Good news for holiday season shoppers. Lisa Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lisacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ਕ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747171।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੇ ਤੁਸੀਂ ਸੁਣ ਰਹੇ ਹੋ ਖਬਰਾਂ ਦਾ ਇਹ ਬੁਲੇਟਿਨ ਤੇ ਮੈਂ ਹਾਂ ਐਸ ਆਰ ਠਾਕੁਰ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਟੋਰਾਂਟੋ ਪੁਲਿਸ ਨੇ ਘਰ ਦੇ ਨਵੀਨੀਕਰਨ ਘੁਟਾਲੇ ਦੇ ਵਿਚ ਦੋ ਵਿਅਕਤੀਆਂ ਨੂੰ ਕੀਤਾ ਚਾਰਜ। ਟੀਟੀਸੀ ਦੀ ਬੱਸ ਦੇ ਵਿਚ ਲੜਕੀ ਦੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਦੋਸ਼ ਤਹਿਤ ਪੁਲਿਸ ਨੇ ਦਰਜ ਕੀਤਾ ਮਾਮਲਾ। ਵਿੱਤੀ ਅਪਡੇਟ ਪੇਸ਼ ਕਰੇਗੀ ਫ੍ਰੀਲੈਂਡ। ਆਸਟ੍ਰੇਲੀਆ ਬਣਿਆ 6ਵੀਂ ਵਾਰ ਵਿਸ਼ਵ ਚੈਂਪੀਅਨ। ਅਮਰੀਕਾ ਚ ਸੜਕ ਕੰਢੇ ਪੈਦਲ ਜਾ ਰਹੇ ਭਾਰਤੀ ਮੂਲ ਦੇ ਵਿਅਕਤੀ ਦੀ ਕਾਰ ਦੇ ਕਾਰਨ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦਾ ਕਹਿਣਾ ਕਿ ਦੋ ਵਿਅਕਤੀਆਂ ਨੂੰ ਘਰਾਂ ਦੀ ਮੁਰੰਮਤ ਦੀ ਧੋਖਾਧੜੀ ਦੇ ਸਬੰਧ ਦੇ ਵਿਚ ਦੋਸ਼ਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹੈ, ਜਿਨ੍ਹਾਂ ਨੇ ਪੀੜਤਾਂ ਨੂੰ ਕੰਮ ਦੇ ਲਈ ਠੇਕੇਦਾਰਾਂ ਨੂੰ ਨਿਯੁਕਤ ਕਰਨ ਦੇ ਲਈ ਦਬਾਅ ਪਾਇਆ ਸੀ ਜੋ ਕਿ ਕਦੇ ਪੂਰਾ ਨਹੀਂ ਹੋਇਆ। ਇਹ ਘਟਨਾ ਮਾਰਚ ਮਹੀਨੇ ਤੋਂ ਸਤੰਬਰ ਦੇ ਦਰਮਿਆਨ ਵਾਪਰੀ। ਟੋਰਾਂਟੋ ਪੁਲਿਸ ਦੇ ਅਨੁਸਾਰ ਸ਼ੱਕੀ ਘਰ ਜਾ ਜਾ ਕੇ ਬੇਲੋੜੀ ਮੁਰੰਮਤ ਸੇਵਾਵਾਂ ਦੀ ਪੇਸ਼ਕਸ਼ ਕਰਦੇ ਰਹੇ, ਛੱਤ ਅਤੇ ਚਿਣਾਈ ਦੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਧੋਖੇਬਾਜ਼ੀ ਅਤੇ ਉੱਚ ਦਬਾਅ ਦੀਆਂ ਚਾਲਾਂ ਦੀ ਵੀ ਵਰਤੋਂ ਕਰਦੇ ਰਹੇ। ਪੁਲਿਸ ਨੇ ਕਿਹਾ ਕਿ ਪੀੜਤਾਂ ਨੇ ਸ਼ੱਕੀਆਂ ਨੂੰ ਭੁਗਤਾਨ ਵੀ ਕੀਤਾ ਪਰ ਮੁਰੰਮਤ ਕਦੇ ਵੀ ਪੂਰੀ ਨਹੀਂ ਹੋਈ। ਜੋ ਕੰਮ ਅਕਸਰ ਕੀਤਾ ਜਾਂਦਾ ਉਹ ਪੀੜਤਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਰਿਹਾ। ਪੁਲਿਸ ਨੇ ਐਤਵਾਰ ਨੂੰ ਕਿਹੈ ਕਿ ਮਿਸੀਸਾਗਾ ਦੇ ਰਹਿਣ ਵਾਲੇ ਦੋ ਵਿਅਕਤੀ ਹੁਣ ਇਸ ਘਟਨਾ ਦੀ ਜਾਂਚ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ, ਮਾਮਲਾ ਦਰਜ ਕਰ ਲਿਆ ਗਿਐ। ਉਨ੍ਹਾਂ ਨੇ ਦਸਿਆ ਕਿ 53 ਸਾਲਾ ਵਿਲੀਅਮ ਕੁਇੰਗਨ ਅਤੇ 43 ਸਾਲਾ ਡਰਮੋਟ ਕੁਲਿੰਗਨ ਦੋਵਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਐ। ਉਨ੍ਹਾਂ ਦੇ ਤਹਿਤ ਚਾਰਜ ਲਗਾ ਦਿੱਤੇ ਗਏ ਨੇ। ਉਨ੍ਹਾਂ ਦੇ ਉਤੇ 5,000 ਤੋਂ ਵੱਧ ਦੀ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਐ। ਪੁਲਿਸ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਠੇਕੇਦਾਰ ਨੂੰ ਨਿਯੁਕਤ ਕਰਨ, ਖੋਜ ਕਰਨ ਅਤੇ ਫਿਰ ਚੰਗੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਣੇ ਘਰ ਦੇ ਕਿਸੇ ਕੰਮ ਲਈ ਕਿਸੇ ਨੂੰ ਸੌਂਪਣ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਹੀ ਸਕਾਰਬੋਰੋ ਦੇ ਲਾਮਰੌਕਸ ਖੇਤਰ ਦੇ ਵਿਚ ਟੀਟੀਸੀ ਬੱਸ ਚ ਸਵਾਰ ਇਕ 12 ਸਾਲਾ ਲੜਕੀ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਸਬੰਧ ਦੇ ਵਿਚ ਇਕ ਸ਼ੱਕੀ ਵਿਅਕਤੀ ਨੂੰ ਚਾਰਜ ਕਰ ਲਿਆ। ਪੁਲਿਸ ਦੇ ਅਨੁਸਾਰ ਇਹ ਘਟਨਾ ਕੋਰਿੰਥੀਅਨ ਬੁਲੇਵਾਰਡ ਅਤੇ ਫਾਰਮੇਸੀ ਐਵੀਨਿਊ ਦੇ ਏਰੀਏ ਦੇ ਵਿਚ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਪੁਲਿਸ ਨੇ ਕਿਹਾ ਕਿ ਇਕ 12 ਸਾਲਾ ਦੀ ਲੜਕੀ ਇਕ ਟੀਟੀਸੀ ਬੱਸ ਦੇ ਵਿਚ ਸਵਾਰ ਹੋਈ ਸੀ। ਇਕ ਵਿਅਕਤੀ ਦੇ ਵੱਲੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਜਦੋਂ ਉਹ ਉਸਦੇ ਕੋਲੋਂ ਲੰਘ ਰਿਹਾ ਸੀ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਮੰਗਲਵਾਰ ਨੂੰ ਵਿੱਤੀ ਅਪਡੇਟ ਜਾਰੀ ਕਰਨਗੇ। ਇਹ ਅਪਡੇਟ ਦੇ ਵਿਚ ਬਹੁਤਾ ਜ਼ਿਕਰ ਹਾਊਸਿੰਗ ਅਤੇ ਅਫੋਰਡੇਬਿਲਟੀ ਵਰਗੇ ਮੁੱਦਿਆਂ ਦੇ ਉੱਤੇ ਹੀ ਰਹੇਗਾ। ਲਿਬਰਲ ਸਰਕਾਰ ਹੁਣ ਕੈਨੇਡੀਅਨਸ ਦੇ ਨਾਲ ਇਕ ਵਾਰੀ ਫਿਰ ਆਪਣੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਕਿ ਜੂਨ ਗੁਜ਼ਾਰਾ ਕਰਨਾ ਕੈਨੇਡੀਅਨਸ ਲਈ ਔਖਾ ਹੋਇਆ ਪਿਆ ਹੈ ਅਤੇ ਕੋਸਟ ਆਫ ਲਿਵਿੰਗ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੈਨੇਡੀਅਨਸ ਲਿਬਰਲਾਂ ਤੋਂ ਕਾਫੀ ਨਾਰਾਜ਼ ਨੇ। ਸਰਕਾਰ ਕੋਲ ਵੀ ਖਰਚਣ ਦੇ ਲਈ ਬਹੁਤਾ ਪੈਸਾ ਤਾਂ ਹੈ ਨਹੀਂ, ਪਰ ਫਰੀਲੈਂਡ ਕਿਸੇ ਤਰ੍ਹਾਂ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਹੈ। ਟੋਰਾਂਟੋ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਏਗਾ ਕਿ ਅਸੀਂ ਉਹ ਨਿਵੇਸ਼ ਤੇ ਮਦਦ ਕਰ ਸਕੀਏ ਜਿਸ ਦੀ ਕੈਨੇਡੀਅਨਸ ਨੂੰ ਇਸ ਵੇਲੇ ਬੇਹੱਦ ਜ਼ਰੂਰਤ ਹੈ। ਉਨ੍ਹਾਂ ਨੇ ਇਹ ਤਾਂ ਨਹੀਂ ਦਸਿਆ ਕਿ ਇਸ ਵਿੱਤੀ ਅਪਡੇਟ ਦਾ ਮਤਲਬ ਕੀ ਹੋਵੇਗਾ, ਪਰ ਉਨ੍ਹਾਂ ਨੇ ਇਹ ਸੰਕੇਤ ਜ਼ਰੂਰ ਦਿੱਤੇ ਨੇ ਕਿ ਇਸ ਦੌਰਾਨ ਹਾਊਸਿੰਗ ਤੇ ਅਫੋਰਡੇਬਿਲਟੀ ਵਰਗੇ ਮੁੱਦਿਆਂ ਦਾ ਖਿਆਲ ਰੱਖਿਆ ਜਾਵੇਗਾ। ਅਮਰੀਕਾ ਦੇ ਓਹੀਓ ਸੂਬੇ ਦੇ ਵਿਚ ਭਾਰਤੀ ਮੂਲ ਦੇ 52 ਸਾਲਾ ਵਿਅਕਤੀ ਦੀ ਕਾਰ ਵੱਲੋਂ ਟੱਕਰ ਮਾਰਨ ਦੇ ਕਾਰਨ ਮੌਕੇ ਤੇ ਮੌਤ ਹੋ ਗਈ। ਪਿਊਸ਼ ਪਟੇਲ ਬ੍ਰੰਜ਼ਵਿਕ ਹਿਲਸ ਵਿਚ ਸੜਕ ਦੇ ਨਾਲ ਪੈਦਲ ਜਾ ਰਿਹਾ ਸੀ ਅਤੇ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਪਟੇਲ ਨੂੰ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਾਲਕ ਦੀ ਪਹਿਚਾਣ 25 ਸਾਲਾ ਕੈਮਰਨ ਲੂਈਜ਼ਾ ਵਜੋਂ ਹੋਈ ਸੀ, ਜਿਸ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਮਿਸ਼ੇਲ ਸਟਰੋਕ ਦੀ ਅਗਵਾਈ ਦੇ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟ੍ਰੈਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਦੇ ਵਿਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਵਿਚ ਉਪਰਥਲੀ 9ਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ। ਭਾਰਤ ਇਕ ਵਾਰ ਫਿਰ ਆਈਸੀਸੀ ਟੂਰਨਾਮੈਂਟ ਦੇ ਵਿਚ ਫਾਈਨਲ ਦਾ ਦਬਾਅ ਝੱਲਣ ਵਿਚ ਨਾਕਾਮ ਰਿਹਾ। ਇਸੇ ਸਾਲ ਖੇਡੇ ਗਏ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਵਿਚ ਵੀ ਭਾਰਤ ਨੂੰ ਕੰਗਾਰੂਆਂ ਦੇ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਦੇ ਵਿਚ ਆਸਟ੍ਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ। ਆਸਟ੍ਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ, ਜਦਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਵੇਖਿਆ ਸੀ, ਪਰ ਪੈਟ ਕਮਿੰਸ ਨੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਆਸਟ੍ਰੇਲੀਅਨ ਟੀਮ ਨੇ ਭਾਰਤ ਖਿਲਾਫ਼ ਪਹਿਲੇ ਮੈਚ ਸਣੇ ਲਗਾਤਾਰ 2 ਵਾਰ ਦੇ ਨਾਲ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ 9 ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਦੇ ਵਿਚ ਬਣਾਈਆਂ 765 ਦੌੜਾਂ ਦੇ ਲਈ ਪਲੇਅਰ ਆਫ਼ ਦਾ ਸੀਰੀਜ਼ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟ੍ਰਾਈਕ ਰੇਟ ਦੇ ਨਾਲ 3 ਸੈਂਕੜੇ ਤੇ 2 ਨੀਮ ਸੈਂਕੜੇ ਵੀ ਜੜੇ। ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਦੇ ਵੱਲੋਂ 2003 ਵਿਸ਼ਵ ਕੱਪ ਵਿਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਵੀ ਤੋੜਿਆ। ਆਸਟ੍ਰੇਲੀਆ ਨੇ ਭਾਰਤ ਵੱਲੋਂ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈਡ ਦੀ 137 ਦੌੜਾਂ ਦੀ ਪਾਰੀ ਤੋਂ ਇਲਾਵਾ ਮਾਰਕਨਸ ਲੈਬਿਸ਼ੇਨ ਗੇਂਦਾਂ ਨਾਲ ਨਾਬਾਦ 58 ਨਾਲ ਚੌਥੇ ਵਿਕਟ ਦੇ ਲਈ 192 ਦੌੜਾਂ ਦੀ ਪਾਈ ਵਾਲੇ ਸਦਕਾ 43 ਓਵਰ ਦੇ ਵਿਚ 4 ਵਿਕਟਾਂ ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਪੁਲਿਸ ਨੇ ਘਰ ਦੇ ਨਵੀਨੀਕਰਨ ਘੁਟਾਲੇ ਦੇ ਵਿਚ 2 ਵਿਅਕਤੀਆਂ ਨੂੰ ਕੀਤਾ ਚਾਰਜ। ਟੀਟੀਸੀ ਦੀ ਬੱਸ ਦੇ ਵਿਚ ਲੜਕੀ ਦੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਦੋਸ਼ ਤਹਿਤ ਪੁਲਿਸ ਨੇ ਦਰਜ ਕੀਤਾ ਮਾਮਲਾ। ਵਿੱਤੀ ਅਪਡੇਟ ਪੇਸ਼ ਕਰੇਗੀ ਫ੍ਰੀਲੈਂਡ। ਆਸਟ੍ਰੇਲੀਆ ਬਣਿਆ 6ਵੀਂ ਵਾਰ ਵਿਸ਼ਵ ਚੈਂਪੀਅਨ। ਅਮਰੀਕਾ ਚ ਸੜਕ ਕੰਢੇ ਪੈਦਲ ਜਾ ਰਹੇ ਭਾਰਤੀ ਮੂਲ ਦੇ ਵਿਅਕਤੀ ਦੀ ਕਾਰ ਦੇ ਕਾਰਨ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ। ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ।
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ। ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ ਵੁੱਡ ਵਰਕ। 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ। ਜਦੀਦ ਦੌਰ ਕਾ ਤਕਾਜ਼ਾ।
ਰਾਈਟ ਕਸਟਮ ਕੈਬਨੇਟਰੀ ਇੰਕ।
ਸਪੈਸ਼ਲ ਪ੍ਰੋਮੋ 12 ਮੰਥਸ ਨੋ ਇੰਟਰਸਟ ਨੋ ਪੇਮੈਂਟ। ਕਾਮ ਆਜ ਕਰਵਾਈਏ, ਪੇਮੈਂਟ 12 ਮਹੀਨੇ ਮੇ ਕੀਜੀਏ। ਰਾਈਟ ਕਸਟਮ ਕੈਬਨੇਟਰੀ ਇੰਕ 6473008473।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
Asian Food Center.
Good morning everyone. You're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs with Poda Swagat hai. Main Ramanjeet Singh Sidhu. Aaj din 41 aur 3 November 2023 ke 7:11 baad sama. ਕੱਲ ਭਾਰਤ ਪਾਕਿਸਤਾਨ ਭਾਰਤ ਤੇ ਆਸਟ੍ਰੇਲੀਆ ਦਾ ਮੈਚ ਹੋਇਆ ਵਰਲਡ ਕੱਪ ਫਾਈਨਲ। ਉਹ ਤੋਂ ਬਾਅਦ ਨਾ ਇੱਕ ਸਿੱਖਿਆ ਦੇਣ ਦਾ ਮਾਹੌਲ ਸ਼ੁਰੂ ਹੋ ਜਾਣਾ ਕਿਉਂਕਿ ਇੰਡੀਆ ਵਾਜ ਹੰਬਲਡ ਯੈਸਟਰਡੇ। ਜਦੋਂ ਹੰਬਲਡ ਹੋ ਜਾਂਦੇ ਹੋ ਫਿਰ ਹਿਊਮੈਨਿਟੀ ਵੱਧ ਜਾਂਦੀ ਹੈ। ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਗੱਲਾਂ ਬਾਤਾਂ ਦਿਮਾਗ ਵਿੱਚ ਆਉਣ ਲੱਗ ਜਾਂਦੀਆਂ ਸਫਲਤਾ ਨੂੰ ਲੈ ਕੇ। ਸੋ ਇੱਕ ਤਾਂ ਪਹਿਲੀ ਗੱਲ ਇਹ ਆ ਜਾਂਦੀ ਹੈ, ਐਮਿਲੀ ਡਿਕਸਨ ਦੀ ਇੱਕ ਪੋਇਮ ਸੀ ਸਾਨੂੰ ਲੱਗੀ ਹੋਈ, ਸਾਰਿਆਂ ਨੇ ਕਿਤੇ ਨਾ ਕਿਤੇ ਪੜ੍ਹੀ ਹੋਣੀ ਹੈ, ਦ ਸਕਸੈਸ ਇਜ਼ ਕਾਊਂਟਡ ਸਵੀਟੈਸਟ। ਉਹ ਕਹਿੰਦੇ ਸਕਸੈਸ ਇਜ਼ ਕਾਊਂਟਡ ਸਵੀਟੈਸਟ ਬਾਈ ਦੋਜ਼ ਹੂ ਨੇਵਰ ਸਕਸੀਡ ਟੂ ਕੰਪ੍ਰੀਹੈਂਡ ਅ ਨੈਕਟਰ ਰਿਕੁਆਇਰਸ ਸੋਰੈਸਟ ਲੀਡ। ਕਹਿੰਦੇ ਜਿੱਤ ਦਾ ਸਵਾਦ ਹੋਏ ਉਹਨੂੰ ਆਉਂਦਾ ਜ਼ਿਆਦਾ ਜਿਹੜਾ ਪਹਿਲਾਂ ਹਾਰਿਆ ਹੋਵੇ। ਤੇ ਸ਼ਹਿਦ ਅੰਮ੍ਰਿਤ ਇਹਦਾ ਨਜ਼ਾਰਾ ਲੈਣ ਤੋਂ ਪਹਿਲਾਂ ਤੁਸੀਂ ਜ਼ਿੰਦਗੀ ਦੀ ਕੁੜੱਤਣ ਹੰਢਾਈ ਹੋਵੇ। ਪਰ ਇੰਡੀਆ ਨੇ ਤਾਂ ਬਥੇਰੀ ਵਾਰ ਮੈਨੂੰ ਲੱਗਦਾ ਕੱਪ ਖੇਡੇ ਆ, ਉਹਨਾਂ ਚ ਦੋ ਨੂੰ ਛੱਡ ਕੇ ਬਾਕੀ ਤਾਂ ਹਾਰੇ ਹੀ ਹੈ ਨਾ, ਕਿਸੇ ਨਾ ਕਿਸੇ ਸਟੇਜ ਤੇ ਹਾਰੇ ਆ ਜਾਂ ਕਦੇ ਸੈਮੀ ਫਾਈਨਲ ਚ ਜਾ ਕੇ। ਇੱਕ ਗੱਲ ਤਾਂ ਇਹ ਰਹਿ ਗਈ, ਦੂਸਰੀ ਗੱਲ ਇਹਦੇ ਨਾਲ ਇਹ ਜੁੜਦੀ ਹੈ ਕਿ ਜਿੱਤ ਦੇ ਪਿੱਛੇ ਲੱਗੇ ਪਏ ਅਕਸਰ ਸਾਰਾ ਧਿਆਨ ਜਿੱਤ ਤੇ ਕੇਂਦਰਿਤ ਹੈ, ਮਾਪਿਆਂ ਦਾ ਵੀ ਬਹੁਤੀ ਵਾਰ ਹਰੇਕ ਹੀ ਆਪਣੇ ਜਵਾਕ ਨੂੰ ਕਹਿੰਦਾ ਤੂੰ ਫਸਟ ਟਾਈਮ, ਬਈ ਐਂ ਕਿਵੇਂ ਸੰਭਵ ਹੈ ਕਿ ਤੁਹਾਡਾ ਬੱਚਾ ਵੀ ਨੰਬਰ ਤੇ ਕੌਣ ਆਵੇ ਫਿਰ, ਹਨਾ ਤੁਹਾਡਾ 15ਵੇਂ ਨੰਬਰ ਤੇ ਵੀ ਆਉਣਾ ਚਾਹੀਦਾ, ਤੁਹਾਡਾ ਕਿਸੇ ਪਹਿਲੇ ਤੇ ਵੀ ਆਵੇ, ਕਿਸੇ ਤੀਜੇ ਥਾਂ ਤੇ ਵੀ ਆਵੇ, ਆਖਰ ਨੂੰ ਰਿਸ਼ਤੇਦਾਰਾਂ ਨਾਲ ਦੁਨੀਆ ਬਣਦੀ ਹੈ। ਸਕਸੈਸ ਦੇ ਪਿੱਛੇ ਭੱਜਦੇ ਤੁਰੇ ਜਾਂਦੇ ਜਾਂਦੇ ਉਹ ਕਹਾਣੀ ਨੂੰ ਖਰਾਬ ਕਰ ਬੈਠਦੇ ਆ। ਤੇ ਇਸੇ ਤਰ੍ਹਾਂ ਹੀ ਐਗਜ਼ਾਮ ਦੇ ਵਿੱਚ ਨੰਬਰਾਂ ਦੀ ਖੇਡ ਬਹੁਤ ਚੱਲੀ ਪਈ ਆ, ਉਹ ਕਿਸੇ ਕੋਲੇ ਵੱਜ ਜੋ ਕਹੂਗਾ ਬੱਚਾ 99% ਲਏ, ਬਸ 99 ਲਏ। ਹੁਣ ਇਹ ਆ ਕਿ 100 ਦੇ ਵਿੱਚੋਂ 500 ਨੰਬਰ ਲਿਆ, ਹੁਣ ਇਹਦੀ ਥੋੜੀ ਦੇਰ ਤੱਕ ਗੱਲਾਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਨੰਬਰਾਂ ਦੀ ਭਾਲ ਪੈ ਗਈ। ਜਦੋਂ ਤੁਸੀਂ ਸਪੋਰਟਸਮੈਨਸ਼ਿਪ ਤੋਂ ਸਕਸੈਸ ਵੱਲ ਨੂੰ ਚਲੇ ਗਏ ਨਾ, ਤਾਂ ਉਹ ਜਿਹੜੀ ਗੇਮ ਦੀ ਸਟੇਟ ਹੈ ਉਹ ਖਤਮ ਹੋ ਜਾਂਦੀ ਹੈ। ਖੈਰ ਇਸ ਕਰਕੇ ਅੱਜ ਥੋੜਾ ਜਿਹਾ ਕ੍ਰਿਕਟ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ ਕਿ ਇੰਡੀਆ ਦੀ ਹਾਰ ਹੁੰਦੀ ਹੈ ਤਾਂ ਉਹਨੂੰ ਕਿਵੇਂ ਲਿਆ ਜਾਂਦਾ, ਉਹਦੇ ਚ ਕੀ ਕੁਛ ਹੈ ਤੇ ਬਾਅਦ ਚ ਇੰਟਰਪ੍ਰੀਟੇਸ਼ਨ ਕੀ ਹੈ। ਇੱਕ ਦੋ ਨੁਕਤੇ ਮੇਰੇ ਪੁਰਾਣੀ ਨਾਲ ਜੁੜੇ ਪੋਲਿਊਸ਼ਨ ਦੇ ਉੱਤੇ ਵੀ ਪੜ੍ਹਨ ਨੂੰ ਮਿਲੇ ਅੱਜ ਮੇਰੀ, ਉਹਦੇ ਬਾਰੇ ਤਿਆਰੀ ਸੀ ਪਰ ਕਿਸੇ ਕਾਰਨ ਕਰਕੇ ਉਹ ਸ਼ੋਅ ਵੀ ਮੇਰੇ ਤੋਂ ਨਹੀਂ ਕੀਤਾ ਜਾਣਾ। ਪਰਾਲੀ ਦੇ ਬਾਰੇ ਇਧਰੋਂ ਹਵਾਵਾਂ ਦੇ ਰੁੱਖ ਨੇ ਇੱਕ ਬਹੁਤ ਅੱਛਾ ਲੇਖ ਮੈਨੂੰ ਇਹਨਾਂ ਦਿਨਾਂ ਚ ਪੜ੍ਹਨ ਨੂੰ ਮਿਲਿਆ ਤੇ ਸ਼ਾਇਦ ਆਉਂਦੇ ਦਿਨਾਂ ਚ ਉਹਦੇ ਤੇ ਜਾਂ ਮੈਂ ਆਪ ਜਾਂ ਫਿਰ ਕਿਸੇ ਐਕਸਪਰਟ ਦੇ ਨਾਲ ਗੱਲ ਕਰ ਰਹੀ ਹਾਂ। ਪਰ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਹੀ ਹੈ ਕਿ ਦੂਜੇ ਹਿੱਸੇ ਦੇ ਵਿੱਚ ਜਾਂ ਮੈਂ ਜਾਂ ਐਸ ਆਰ ਠਾਕੁਰ ਸਾਡੇ ਦੋਨਾਂ ਵਿੱਚੋਂ ਦੇਖਾਂਗੇ ਕੌਣ ਕ੍ਰਿਕਟ ਵਰਲਡ ਕੱਪ ਦੇ ਇੰਟਰਵਿਊ ਕਰਦਾ। ਪਹਿਲੇ ਹਿੱਸੇ ਦੌਰਾਨ ਮੈਂ ਪੂਰੀ ਪੇਸ਼ਕਸ਼ ਦੇ ਵਿੱਚ ਥੋੜੀ ਜਿਹੀ ਇੰਟਰਪਸ਼ਨ ਹੋਏਗੀ, ਇੱਕ ਅਜੀਤ ਹੋਰ ਦਿੱਲੀ ਪੇਸ਼ ਹੋਏਗਾ। ਸੋ ਤਕਰੀਬਨ ਇਸੇ ਧਰਤੀ ਦੇ ਉੱਤੇ ਹੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕੁਛ ਇੱਕ ਤਬਦੀਲੀਆਂ ਤੁਸੀਂ ਮਹਿਸੂਸ ਕਰੋਗੇ ਕਿ ਕੋਈ ਗੱਲ ਨਹੀਂ, ਮੇਡ ਫੋਰ ਈਚ ਅਦਰ, ਇੱਕ ਦੂਸਰੇ ਕੇ ਲੀਏ ਹਮ ਬਣੇ ਹੀ ਹੈ। ਕਿੰਨੇ ਕੁ ਬਣੇ ਆ, ਅੱਜ ਨਹੀਂ ਲਿਖਦੀ ਲੱਗਦੀ, ਕੱਲ ਨੂੰ ਲਿਖ ਸਕਦੀ ਹੈ। ਪਹਿਲਾਂ ਇਹ ਗੀਤ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਤੇ ਖਬਰਾਂ ਤੋਂ ਬਾਅਦ ਫਿਰ ਅਸੀਂ ਕ੍ਰਿਕਟ ਵਰਲਡ ਕੱਪ ਤੇ ਐਸ ਆਰ ਠਾਕੁਰ ਨਾਲ ਕੋਈ ਖਾਸ ਗੱਲਬਾਤ ਤੁਹਾਨੂੰ ਸੁਣਾਵਾਂਗੇ।
ਕਸਮ ਲਗੇ ਜੋ ਵੀ say, I don't know what you say, I don't know what you say, I don't know what you say, but I want to dance and play, but I want to dance and play, I want to play the game of love, I want you in the name of love, I want to play the game of love, I want you in the name of love. Not here, there, up in the sky. Come with me, I want to fly. Don't stop, let the whole world know. Don't stop, let the whole world know. Come fast, don't be slow. Love is fire. Life is slow.
Ishq pe taar nahi, ishq pe taar nahi, ghalib ne kaha hai isliye, uska qasam lage, uska qasam lage, jo bichhad ke ek pal bhi jiye, hum bane, tum bane, ek dusre ke liye.
I don't know what you say. I don't know what you say.
We are made for each other, someday. We are made for each other,
आपके घर की खूबसूरती आपका जौक. खूबसूरत दिलकश किचन कैबिनेट्स काउंटरटॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 6473008473.
काश पैसे घर भेजना आसान और सुविधाजनक होता. CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं. इसका मतलब है कि वे कैश उसी दिन ले सकते हैं जैसे कि ये दिन और ये दिन. अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें. CIBC.com/cashpickup पर जाएं. शर्तें और CIBC फॉरेन एक्सचेंज रेट्स लागू. CIBC एम्बिशंस मेड रियल.
News 770 AM, the voice of community. News, current affairs, information, music and chit chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is sort of both most swagat. I'm Ramanjit Singh Sidhu, the home program, the ACC, which is the agriculture expert, Dr. Darinda Sharma Ji, program to Shaman Hoene. ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਦੋਂ ਦੀ ਅਜੀਰੀਆਂ ਵੱਡੀਆਂ ਝੋਨੇ ਦੀ ਵਾਢੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਬਚਦੀ ਹੈ ਸਟਬਲ ਜਿਹਨੂੰ ਕਰਚੇ ਕਹਿ ਦਿੰਦੇ ਉਹਨਾਂ ਨੂੰ ਅੱਗ ਲੱਗਦੀ ਹੈ ਤੇ ਅੱਗ ਲੱਗਣ ਕਾਰਨ ਪੂਰਾ ਧੂੰਆਂਧਾਰੀ ਦਾ ਮਾਹੌਲ ਬਣਿਆ ਦਿੱਲੀ ਤੱਕ ਤੇ ਫਿਰ ਇਹਦੇ ਵਿੱਚ ਪੈਟੀ ਪੋਲੀਟਿਕਸ ਕਿਸਾਨਾਂ ਦੇ ਮਸਲੇ ਦੂਸ਼ਣਬਾਜ਼ੀ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਸੋ ਡਾਕਟਰ ਸ਼ਰਮਾ ਕਾਫੀ ਦੇਰ ਤੋਂ ਐਗਰੀਕਲਚਰ ਨੂੰ ਲੈ ਕੇ ਐਜ਼ ਅ ਐਕਸਪਰਟ ਮਾਮਲਿਆਂ ਦੇ ਉੱਤੇ ਪੜ੍ਹਦੇ ਲਿਖਦੇ ਵੀ ਨੇ ਤੇ ਸਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਨੇ. ਡਾਕਟਰ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਵਾਰਮ ਵੈਲਕਮ ਔਨ 770 AM ਟੋਰਾਂਟੋ.
थैंक यू वेरी मच सर, सत श्री अकाल।
ਓਵਰਆਲ ਜਿਹੜਾ ਇੰਪੈਕਟ ਹੈ ਇਹ ਤਾਂ ਹੈ, ਪਰ ਮੈਂ ਜਿੰਨੀ ਕੁ ਸਿਆਸਤ ਦੇ ਜਾਂ ਸੁਪਰੀਮ ਕੋਰਟ ਦੀਆਂ ਖ਼ਬਰਾਂ ਦੇਖਦਾ ਵੀ ਹੈ, ਇਹ ਗੱਲ ਤਾਂ ਹੋ ਰਹੀ ਹੈ ਕਿ ਬਹੁਤ ਖਤਰਨਾਕ ਹੈ, ਪਰ ਕੋਈ ਸਹੀ ਰਸਤੇ ਵਾਲੀ ਅਪਰੋਚ ਨਹੀਂ ਆ ਰਹੀ। ਬਲੇਮ ਗੇਮ ਤੱਕ ਗੱਲਾਂ ਬਹੁਤੀਆਂ ਸੁਣਨ ਨੂੰ ਮਿਲਦੀਆਂ ਨੇ, ਪੋਲਿਟਿਕਸ ਤਾਂ ਹੋਈ ਜਾ ਰਹੀ ਹੈ। ਮਤਲਬ ਓਵਰਆਲ ਤੁਸੀਂ ਕੀ ਦੇਖ ਰਹੇ ਹੋ? ਪਹਿਲਾਂ ਤਾਂ ਸਿਚੁਏਸ਼ਨ ਕਿੰਨੀ ਕੁ ਗ੍ਰਿਮ ਹੈ ਕਿ ਇਹਨੂੰ ਕੋਈ ਸੀਰੀਅਸ ਲਏਗਾ ਵੀ? ਆਰ ਦੇ ਟੇਕਿੰਗ ਇਟ ਸੀਰੀਅਸਲੀ ਕਿ ਕੀ ਹੋ ਰਿਹਾ?
ਤੁਹਾਡਾ ਅਸੈਸਮੈਂਟ ਬਿਲਕੁਲ ਠੀਕ ਹੈ ਰਮਨ ਜੀ, ਕਿਉਂਕਿ ਅਸੀਂ ਵੀ ਜੋ ਦੇਖ ਰਹੇ ਹੈਗੇ ਹਾਂ ਉਹਦੇ ਵਿੱਚ ਮੋਸਟ ਜੋ ਵਿਜ਼ੀਬਲ ਇੰਪੈਕਟ ਹੈਗਾ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਰਟੀਕਲ ਸਲੱਗ ਫੈਸਟ ਜਿਹੜਾ ਹੁੰਦਾ ਹੈਗਾ ਜਾਂ ਬਲੇਮ ਗੇਮ ਜਿਹੜੀ ਚੱਲ ਰਹੀ ਹੈਗੀ ਹੈ, ਔਰ ਸਪੈਸ਼ਲੀ ਇਸ ਟਾਈਮ ਤੇ ਜਦਕਿ ਦਿੱਲੀ ਵਿੱਚ ਪੋਲਿਊਸ਼ਨ ਬਹੁਤ ਬੜਿਆ ਹੋਇਆ ਹੈਗਾ ਔਰ ਵੀ ਨੋ ਕਿ ਉਹ ਟੋਪ ਤੇ ਇਸ ਟਾਈਮ ਚੱਲ ਰਿਹਾ ਹੈਗਾ ਦੁਨੀਆਂ ਦੀ ਅਗਰ ਪੋਲਿਊਸ਼ਨ ਦਾ ਲੈਵਲ ਦੇਖੀਏ, ਏਅਰ ਪੋਲਿਊਸ਼ਨ ਦਾ। ਸੋ ਆਈ ਥਿੰਕ ਸਭ ਤੋਂ ਬੈਸਟ ਦਿੱਲੀ ਵਾਸਤੇ ਇਹੀ ਹੁੰਦਾ ਕਿ ਵੀ ਤੁਸੀਂ ਬਲੇਮ ਜਿਹੜਾ ਹੈਗਾ ਕਿਸਾਨਾਂ ਤੇ ਸੁੱਟ ਦਿਓ, ਔਰ ਫਿਰ ਕਿਸਾਨਾਂ ਦੀ ਇੱਕ ਹੈਮਰਿੰਗ ਹੁੰਦੀ ਹੈ ਜਿਹਨੂੰ ਬੈਸ਼ਿੰਗ ਕਹਿੰਦੇ, ਮੀਡੀਆ ਬੈਸ਼ਿੰਗ, ਉਹ ਚੱਲ ਰਹੀ ਹੈ ਅੱਜ ਕੱਲ ਐਂਡ ਵੈਲ ਕਿਸਾਨਾਂ ਦੀ ਆਵਾਜ਼ ਇੰਨੀ ਬੁਲੰਦ ਨਹੀਂ ਹੈ ਕਿ ਵੀ ਉਹਨੂੰ ਉਹ ਫੇਸ ਕਰ ਪਾਉਣ ਜਾਂ ਉਹਦਾ ਜਵਾਬ ਦੇ ਪਾਉਣ, ਲੇਕਿਨ ਰਿਐਲਿਟੀ ਇਸ ਕਿ ਯੈਸ ਇਸ ਕੋ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ ਅੱਗਾਂ ਬਹੁਤ ਲੱਗੀਆਂ ਹੈ, ਹਾਲਾਂਕਿ ਪਿਛਲੇ ਸਾਲ ਦੇ ਹਿਸਾਬ ਨਾਲ ਬਹੁਤ ਘੱਟ ਗਈਆਂ ਹੈਗੀਆਂ, ਨੰਬਰ ਜੋ ਹੈਗੇ ਆ ਫਾਇਰਸ ਤੇ ਘੱਟ ਗਏ ਹੈਗੇ ਆ, ਪਰ ਪੋਲਿਊਸ਼ਨ ਤਾਂ ਹੈ ਹੀ ਹੈ ਨਾ, ਔਰ ਉਹ ਜਿਹੜਾ ਪੋਲਿਊਸ਼ਨ ਹੈ ਉਹ ਦਿੱਲੀ ਨੂੰ ਇੰਪੈਕਟ ਕਰਦਾ ਹੈਗਾ, ਇਹ ਤਾਂ ਦਿੱਲੀ ਕਲੇਮ ਕਰਦਾ। ਔਰ ਅਸੀਂ ਹੁਣ ਤਾਂ ਸਵਾਲ ਵੀ ਉੱਠਣੇ ਖੜੇ ਹੋ ਗਏ ਕਿ ਬੰਬੇ ਦੀ ਪੋਲਿਊਸ਼ਨ ਕਈ ਦਿਨ ਜ਼ਿਆਦਾ ਸੀਗੀ ਦਿੱਲੀ ਤੋਂ ਵੀ, ਐਂਡ ਬੰਬੇ ਦੇ ਤਾਂ ਕੋਈ ਸਟਬਲ ਬਰਨਿੰਗ ਨਹੀਂ ਹੈ, ਤਾਂ ਉਹਨਾਂ ਦੀ ਪੋਲਿਊਸ਼ਨ ਕਿਉਂ ਇੰਨੀ ਹਾਈ ਹੈਗੀ ਹੈ? ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਸਭ ਨੂੰ ਮਜਬੂਰ ਹੋਣਾ ਪਏਗਾ ਦੇਖਣ ਵਾਸਤੇ ਕਿ ਇਸ ਹਰ ਸਿਟੀ ਦੀ ਇਸ ਮੌਸਮ ਤੇ ਆ ਕੇ ਪੋਲਿਊਸ਼ਨ ਲੈਵਲ ਇੰਨਾ ਹਾਈ ਹੋ ਜਾਂਦਾ, ਔਰ ਉਹਦਾ ਕਾਰਨ ਇਹ ਹੈ ਕਿ ਜਿਹੜਾ ਬੇਸ ਲਾਈਨ ਜਿਹੜਾ ਇਹਨਾਂ ਦਾ AQI ਹੈ, ਏਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ, ਉਹ ਆਲਰੇਡੀ ਬੜਾ ਹਾਈ ਹੈ, ਤਾਂ ਜੇ ਆਲਰੇਡੀ ਬੜਾ ਹਾਈ ਹੈ ਥੋੜਾ ਜਿਹਾ ਵੀ ਪੋਲਿਊਸ਼ਨ ਬਾਹਰੋਂ ਆਉਂਦਾ ਤਾਂ ਉਹ ਐਗਰੀਵੇਟ ਕਰ ਦਿੰਦਾ ਸਿਚੁਏਸ਼ਨ ਨੂੰ। ਪਰ ਬਹੁਤ ਸਾਰੀ ਸਟੱਡੀਜ਼ ਹੈਗੀਆਂ, ਕੁਛ ਕਹਿੰਦੀਆਂ ਕਿ ਬਈ ਕੋਈ 4% ਕਹਿੰਦਾ, ਕੋਈ 6% ਕਹਿੰਦਾ, ਕੋਈ ਸਟੱਡੀ 8% ਕਹਿੰਦੀ ਹੈ, ਬਟ ਨੋਰਮਲੀ ਐਕਸਪੈਕਟ ਕੀਤਾ ਜਾਂਦਾ ਹੈ ਜਾਂ ਐਕਸੈਪਟ ਕੀਤਾ ਜਾਂਦਾ ਹੈ ਕਿ 8% ਜਿਹੜਾ ਪੋਲਿਊਸ਼ਨ ਦਾ ਲੈਵਲ ਹੈਗਾ ਉਹ ਵੱਧ ਜਾਂਦਾ ਹੈ ਬਿਕੋਜ਼ ਆਫ ਪੰਜਾਬ ਹਰਿਆਣਾ ਦੀ ਜਿਹੜੀ ਸਟਬਲ ਬਰਨਿੰਗ ਜਾਂ ਪਰਾਲੀ ਨੂੰ ਜਲਾਉਣ ਦੀ ਜਿਹੜੀ ਇੰਸੀਡੈਂਟਸ ਹੁੰਦੇ ਹੈਗੇ।
ਜੀ ਅੱਛਾ ਡਾਕਟਰ, ਮੈਨੂੰ ਇੱਕ ਓਵਰਆਲ ਜੀ ਇੱਕ ਅਸੈਸਮੈਂਟ ਹੁੰਦੀ ਹੈ ਜਿਵੇਂ ਬਚਪਨ ਤੋਂ ਦੇਖਦੇ ਆ ਰਹੇ ਕਿ ਪਹਿਲਾਂ ਪੰਜਾਬ ਦੇ ਵਿੱਚ ਇਹਦੀ ਬਿਜਾਈ ਘੱਟ ਹੁੰਦੀ ਸੀ ਪੈੜੀ ਦੀ, ਜਾਂ ਹੁਣ ਉਹਦੇ ਲਾਈਫ ਸਟਾਈਲ ਚ ਫਰਕ ਆ ਗਿਆ, ਜਾਂ ਕਿਸਾਨੀ ਦਾ ਇਹ ਮਾਡਲ ਸੀ, ਕਿਉਂਕਿ ਅੱਗੇ ਇੱਕ ਵਾਰੀ ਮੈਂ ਪੜਿਆ ਕਿ ਖੇਤੀਬਾੜੀ ਯੂਨੀਵਰਸਿਟੀ ਕਿਸੇ ਜ਼ਮਾਨੇ ਚ ਰਿਕਮੈਂਡ ਵੀ ਕਰਦੀ ਹੁੰਦੀ ਸੀ ਕਿ ਬਈ ਤੁਸੀਂ ਇਹਨੂੰ ਅੱਗ ਲਾ ਦਿਆ ਕਰੋ, ਕਿ ਅੱਗ ਲਾਉਣਾ ਪੁਰਾਣੀ ਖੇਤੀ ਦੇ ਹਿਸਾਬ ਨਾਲ ਵੀ ਕਦੇ ਇਟ ਵਾਜ ਅ ਪਾਰਟ ਆਫ ਦਾ ਪ੍ਰੋਗਰਾਮ ਰਿਹਾ ਕਦੇ, ਜਾਂ ਇਹ ਬਿਲਕੁਲ ਅਚਾਨਕ ਹੋਣ ਲੱਗਿਆ?
ਦੇਖੋ ਆਪਾਂ ਇਹ ਸਭ ਜਾਣਦੇ ਹਾਂ ਕਿ ਪੈਡੀ ਵਾਜ ਨਾਟ ਏ ਪੰਜਾਬ ਕਰੋਪ, ਔਰ ਇਹ ਪੈਡੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਹੀ ਆਈ ਹੈਗੀ ਹੈ ਪੰਜਾਬ ਵਿੱਚ, ਐਂਡ ਮੈਂ ਇਹ ਚ ਕੋਈ ਗਲਤ ਨਹੀਂ ਸਮਝਦਾ ਕਿ ਲੋਕੀ ਕਹਿੰਦੇ ਕਿ ਵੀ ਸਾਡੀ ਕਰੋਪ ਨਹੀਂ ਹੈ। ਕਰੋਪ ਹੁਣ ਦੇਖੋ ਨਾ, ਅਗਰ ਤੁਹਾਡੀ ਕਰੋਪ 1960 ਦੇ ਦਸ਼ਕ ਤੋਂ ਜਾਂ 60-70 ਸਾਲ ਹੋ ਗਏ ਹੈ ਕਰੋਪ ਨੂੰ ਲਗਾਉਂਦੇ ਹੋਏ, ਤਾਂ ਫਿਰ ਤੁਹਾਡੀ ਤਾਂ ਹੋ ਹੀ ਗਈ ਨਾ ਉਹ, ਇਹ ਪੁਰਾਣੀ ਗੱਲਾਂ ਹੁਣ ਅਸੀਂ ਭੁੱਲ ਜਾਈਏ। ਲੇਟ ਅਸ ਸੀ ਕਿ ਵੀ ਜਿਹੜਾ ਉਹ ਕਰੋਪ ਇੰਨੇ ਸਾਲਾਂ ਤੋਂ ਜਿਹੜੀ ਹੈ, ਇੰਨੇ ਦਸ਼ਕਾਂ ਤੋਂ ਜਿਹੜੀ ਚੱਲ ਰਹੀ ਹੈਗੀ ਪੰਜਾਬ ਵਿੱਚ, ਉਹਦਾ ਕਿਉਂ ਹੋਇਆ ਕਿ ਵੀ ਸ਼ੁਰੂ ਚ ਪਹਿਲੇ ਨਹੀਂ ਹੁੰਦਾ ਸੀ ਸਟਬਲ ਬਰਨਿੰਗ, ਫਿਰ ਬਾਅਦ ਵਿੱਚ ਸਟਬਲ ਬਰਨਿੰਗ ਸ਼ੁਰੂ ਹੋਈ ਹੈ? ਉਹ ਇਸ ਕਰਕੇ ਸ਼ੁਰੂ ਹੋਈ ਹੈ, ਪਹਿਲੇ ਤਾਂ ਤੁਹਾਨੂੰ ਦੇਖਣਾ ਹੱਥਾਂ ਨਾਲ ਅਸੀਂ ਵੱਢਦੇ ਸੀਗੇ ਪੈਡੀ ਜਾਂ ਕਣਕ ਦੋਨੋਂ, ਔਰ ਉਹਦਾ ਰਿਜ਼ਲਟ ਇਹ ਸੀਗਾ ਕਿ ਥੱਲੋਂ ਅਸੀਂ ਕੱਟਦੇ ਸੀਗੇ, ਤਣੇ ਥੱਲੇ ਕੱਟਦੇ ਸੀਗੇ ਉਹਨੂੰ, ਫਿਰ ਅਸੀਂ ਮੈਨੇਜ ਕਰ ਲੈਂਦੇ ਸੀਗੇ। ਹੁਣ ਕਿਆ ਹੋਇਆ ਕਿ ਜਦ ਤੋਂ ਕੰਬਾਈਨ ਹਾਰਵੈਸਟਰ ਆ ਗਿਆ, ਕੰਬਾਈਨ ਹਾਰਵੈਸਟਰ ਜਿੰਨਾ ਜਿੰਨਾ ਵੱਧਦਾ ਗਿਆ ਰਕਬਾ ਉਹਦੇ ਥੱਲੇ, ਉਨਾ ਉਨਾ ਪ੍ਰੋਬਲਮ ਸਟਬਲ ਬਰਨਿੰਗ ਦਾ ਵੀ ਵੱਧਦਾ ਗਿਆ। ਉਹ ਕਾਰਨ ਇਹ ਸੀ, ਕੰਬਾਈਨ ਹਾਰਵੈਸਟਰ ਤੁਹਾਨੂੰ ਪਤਾ ਹੈ ਕਿ ਸਿੱਟਾ ਜਿਹੜਾ ਹੈਗਾ ਉਨਾ ਕੱਟ ਲੈਂਦਾ ਹੈਗਾ ਉੱਪਰੋਂ, ਔਰ ਥੱਲੇ ਜਿਹੜਾ ਪਰਾਲੀ ਹੈ ਉਹਨੂੰ ਛੱਡ ਦਿੰਦਾ ਹੈਗਾ, ਔਰ ਉਹ ਜਿਹੜੀ ਪਰਾਲੀ ਹੈ ਫਿਰ ਉਹ ਉਹਦਾ ਜਿਹੜਾ ਡਿਸਪੋਜ਼ਲ ਹੈ ਉਹ ਇੱਕ ਪ੍ਰੋਬਲਮ ਬਣਦਾ ਜਾ ਰਿਹਾ ਹੈਗਾ। ਔਰ ਕਿਉਂਕਿ 3 ਹਫ਼ਤੇ ਦੀ ਵਿੰਡੋ ਹੁੰਦੀ ਹੈ ਕਿਸਾਨ ਕੋਲ, ਉਹਨੇ ਪਹਿਲੇ ਪੈਡੀ ਦਾ ਹਾਰਵੈਸਟ ਕਰਨਾ, ਫਿਰ ਉਹਦੀ ਮਾਰਕੀਟਿੰਗ ਕਰਨੀ ਹੈ, ਫਿਰ ਉਹਨੇ ਵੀਟ ਦੀ ਸੋਇੰਗ ਕਰਨੀ ਹੁੰਦੀ ਹੈ, ਤਾਂ ਉਹਨੂੰ ਜਲਦੀ ਹੁੰਦੀ ਹੈ, ਔਰ ਉਸ ਜਲਦੀ ਕਰਕੇ ਫਿਰ ਉਹ ਸੋਚਦਾ ਹੈ ਜਾਂ ਸਮਝਦਾ ਹੈ ਬਹੁਤ ਇਲਾਕਿਆਂ ਵਿੱਚ ਕਿ ਬਈ ਸਭ ਤੋਂ ਆਸਾਨ ਤਰੀਕਾ ਹੈਗਾ ਕਿ ਤੁਸੀਂ ਇੱਕ ਮਾਚਿਸ ਦੀ ਤੀਲੀ ਲਗਾ ਦਿਓ, ਔਰ ਉਹ ਜਲ ਕੇ ਉਹ ਜਿਹੜਾ ਹੈਗਾ ਧੂੰਆਂ ਤਾਂ ਜਲ ਜੋ ਵੀ ਹੈ ਨੁਕਸਾਨ ਹੁੰਦਾ, ਹੁੰਦਾ ਹੀ ਹੈ, ਪਰ ਨੁਕਸਾਨ ਜਿਹੜਾ ਹੁੰਦਾ ਹੈ ਉਹ ਉਹਨੂੰ ਲੱਗਦਾ ਕਿ ਮੇਰਾ ਖੇਤ ਤਿਆਰ ਹੋ ਗਿਆ ਹੈ ਜਲਦੀ, ਕਿਉਂਕਿ 15 ਨਵੰਬਰ ਤੱਕ ਸੋਇੰਗ ਹੋ ਜਾਣੀ ਚਾਹੀਦੀ ਹੈ, ਕਿਉਂਕਿ 15 ਨਵੰਬਰ ਤੋਂ ਬਾਅਦ ਫਿਰ ਈਲਡ ਜਿਹੜੀ ਹੈਗੀ ਹੈ, ਪੈਦਾਵਾਰ ਜਿਹੜੀ ਕਣਕ ਦੀ ਹੈਗੀ ਹੈ ਉਹ ਘੱਟ ਜਾਂਦੀ ਹੈਗੀ ਹੈ, ਘਟਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਦਾ ਪ੍ਰਯਾਸ ਰਹਿੰਦਾ ਕਿ 15 ਨਵੰਬਰ ਤੱਕ ਸਾਰਾ ਖੇਤ ਕੁਛ ਸਭ ਕੁਝ ਕਰਕੇ ਜਿਹੜੀ ਉਹਦੀ ਸੋਇੰਗ ਹੈ ਵੀਟ ਦੀ ਉਹ ਵੀ ਹੋ ਜਾਏ। ਤੇ ਇਹ ਇੱਕ ਮੁੱਖ ਕਾਰਨ ਹੈਗਾ, ਇਹੀ ਮੁੱਖ ਕਾਰਨ ਹੈਗਾ ਕਿ ਬਈ ਸਟਬਲ ਬਰਨਿੰਗ ਦਾ ਇਸ਼ੂ ਇੰਨਾ ਹੌਟ ਹੈ ਔਰ ਉਹ ਵੱਧਦਾ ਗਿਆ ਪੰਜਾਬ ਚ, ਹਰਿਆਣੇ ਚ, ਅੱਜ ਕੱਲ ਤਾਂ ਹੁਣ ਰਾਜਸਥਾਨ ਔਰ ਮੱਧ ਪ੍ਰਦੇਸ਼ ਤੋਂ ਵੀ ਸਟਬਲ ਬਰਨਿੰਗ ਦੇ ਕੇਸਿਸ ਆਉਣੇ ਸ਼ੁਰੂ ਹੋ ਗਏ ਹੈਗੇ, ਪਰ ਮੇਨਲੀ ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ ਦੇ ਕੁਛ ਇਲਾਕੇ ਹੈਗੇ ਜਿਹਦਾ ਧੂੰਆਂ ਜਿਹੜਾ ਹੈਗਾ ਉਹ ਦਿੱਲੀ ਨੂੰ ਇਰੀਟੈਂਟ ਹੁੰਦਾ ਹੀ ਆ, ਦਿੱਲੀ ਨੂੰ ਬਹੁਤ ਹੀ ਪ੍ਰੋਬਲਮ ਵਿੱਚ ਖੜਾ ਕਰਦਾ ਹੈਗਾ, ਸਾਂਸ ਲੈਣ ਦੇ ਲੋਕਾਂ ਨੂੰ ਪ੍ਰੋਬਲਮ ਹੈਗੀ। ਤੁਸੀਂ ਜੋ ਪਹਿਲੇ ਕਹਿ ਰਹੇ ਸੀ ਸਕੂਲ ਬੰਦ ਹੈਗੇ ਬੱਚਿਆਂ ਦੇ, ਦੇਖੋ ਨਾ ਸਕੂਲ ਬੰਦ ਹੋ ਜਾਣ, ਐਮਰਜੈਂਸੀ ਲੱਗ ਜਾਏ, ਔਡ ਈਵਨ ਨੂੰ ਫਿਰ ਦੁਬਾਰਾ ਲਿਆਉਣ ਦੀ ਗੱਲ ਹੋਈ, ਸੁਪਰੀਮ ਕੋਰਟ ਇੰਨਾ ਸਖਤੀ ਨਾਲ ਨੋਟਿਸ ਲਏ, ਮਤਲਬ ਮੈਂ ਕਹਿੰਦਾ ਸਭ ਮਿਲਾ ਜੁਲਾ ਕੇ ਨਜ਼ਰ ਆਉਂਦਾ ਕਿ ਬਈ ਜਿਹੜਾ ਪ੍ਰੋਬਲਮ ਹੈਗਾ ਇਹ ਕਿਉਂ ਇੰਨਾ ਲਿੰਗਰ ਕਰ ਰਿਹਾ ਹੈਗਾ, ਕਿਉਂ ਨਹੀਂ ਇਹਨੂੰ ਐਡਰੈਸ ਕੀਤਾ ਗਿਆ। ਇਹ ਹੁਣ ਸਰਕਾਰਾਂ ਇਹਦੇ ਜਵਾਬ ਪਤਾ ਨਹੀਂ ਕੀ ਦੇਣਗੀਆਂ, ਲੇਕਿਨ ਮੈਨੂੰ ਲੱਗਦਾ ਹੈ ਕਿ ਬਈ ਦਿਸ ਇਜ਼ ਅ ਵੈਰੀ ਬਿਗ ਇਸ਼ੂ ਜੋ ਨੂੰ ਐਡਰੈਸ ਕਰਨ ਦੀ ਜ਼ਰੂਰਤ ਹੈਗੀ ਹੈ
ਜੀ। ਤੇ ਡਾਕਟਰ ਜਿਵੇਂ ਮੈਂ ਓਵਰਆਲ ਸਿਨੈਰੀਓ ਦੇਖ ਰਿਹਾ, ਇੱਕ ਜਗ੍ਹਾ ਪੰਜਾਬ ਹੈ, ਹਰਿਆਣਾ, ਇਹਨਾਂ ਦੀ ਆਪਣੀ ਪੋਲਿਟਿਕਸ ਜਾਂ ਪੈਟੀ ਪੋਲਿਟਿਕਸ ਜੋ ਮਰਜ਼ੀ ਕੋਈ ਕਹਿ ਦਿੰਦੇ ਹਨ ਜੀ, ਫਿਰ ਸੈਂਟਰਲ ਗਵਰਨਮੈਂਟ ਦੀ ਪੋਲਿਸੀ ਆ ਗਈ, ਫਿਰ ਓਵਰਆਲ ਖੇਤੀਬਾੜੀ ਦੀ ਨੀਤੀ ਵੀ ਕੰਮ ਕਰਦੀ ਹੈ, ਫਿਰ ਵਰਲਡ ਬੈਂਕ ਦੇ ਅਨੁਸਾਰ ਕਿਹੜੀਆਂ ਖੇਤੀ ਦੀਆਂ ਫਸਲਾਂ ਚੱਲ ਸਕਦੀਆਂ ਕਿਹੜੀਆਂ ਨਹੀਂ ਚੱਲਦੀਆਂ, ਤੇ ਇਹਦੇ ਵਿੱਚ ਕਿੰਨੀਆਂ ਏਜੰਸੀਜ਼ ਇਨਵੋਲਵਡ ਨੇ, ਤੇ ਦੂਜੇ ਪਾਸੇ ਕਿਸਾਨ ਬਿਲਕੁਲ ਉਹਦੇ ਨੱਕ ਦੇ ਸਾਹਮਣੇ ਜਿਹੜੀ ਪ੍ਰੋਬਲਮ ਹੈ ਉਹਨੂੰ ਨੀ ਸਮਝ ਆ ਰਿਹਾ ਮੈਂ ਕਿਵੇਂ ਡੀਲ ਕਰਾਂ। ਉਹਦੀ ਜਿੰਨੀ ਕਪੈਸਿਟੀ ਸੀ ਉਹਦੇ ਵਿੱਚ ਕੁਛ ਮਸ਼ੀਨਾਂ, ਕੋਈ ਸੀਡਰ, ਹੈਪੀ ਸੀਡਰ, ਕੋਈ ਕਿਸ ਤਰ੍ਹਾਂ ਦੇ, ਮੈਂ ਬੜੇ ਨਾਂ ਸੁਣੇ ਆ, ਤੇ ਜਦੋਂ ਵੀ ਮੈਂ ਵਾਪਸ ਕਦੇ ਗੱਲ ਕੀਤੀ ਆ ਕੋਈ ਨਵੀਂ ਮਸ਼ੀਨ ਆ ਜਾਂਦੀ ਆ, ਫਿਰ ਨਵੀਂ, ਹੁਣ ਕਹਿੰਦੇ ਮਸ਼ੀਨਾਂ ਦਾ ਵੀ ਕਬਾੜ ਇਕੱਠਾ ਹੋ ਗਿਆ, ਧੂੰਆਂ ਵੀ ਇਕੱਠਾ ਹੋ ਗਿਆ। ਇੰਡੀਵਿਜੁਅਲ ਲੈਵਲ ਤੇ ਇਹਨੂੰ ਨਹੀਂ ਐਂਟਰਟੇਨ ਕੀਤਾ ਜਾ ਸਕਦਾ ਡੀਲ, ਤੇ ਕੰਸੋਲੀਡੇਟਡ ਕੋਈ ਪ੍ਰੋਗਰਾਮ ਨਜ਼ਰ ਨਹੀਂ ਆ ਰਿਹਾ, ਇਹੀ ਸਿਚੁਏਸ਼ਨ ਹੈ ਜੀ। ਹਾਂਜੀ
ਦੇਖੋ ਜੀ, ਸਿੱਧੀ ਗੱਲ ਹੈ ਕਿ ਬਈ ਪੋਲਿਟਿਕਸ ਤਾਂ ਬਿਲਕੁਲ ਠੀਕ ਤੁਹਾਡੀ ਗੱਲ ਹੈਗੀ, ਕਿਉਂਕਿ ਹਰਿਆਣੇ ਚ ਡਬਲ ਇੰਜਨ ਸਰਕਾਰ ਹੈਗੀ ਹੈ, ਜਿਹਨਾਂ ਮਤਲਬ ਦੋਨੋਂ ਹਰਿਆਣੇ ਚ ਵੀ ਬੀਜੇਪੀ ਔਰ ਸੈਂਟਰ ਚ ਵੀ ਬੀਜੇਪੀ, ਪੰਜਾਬ ਵਿੱਚ ਪਹਿਲੇ ਕਾਂਗਰਸ ਸੀਗੀ ਔਰ ਫਿਰ ਆਮ ਆਦਮੀ ਪਾਰਟੀ ਆਈ ਹੈ, ਤਾਂ ਇਹ ਰੂਲਿੰਗ ਪਾਰਟੀ ਦਾ ਜਿਹੜਾ ਇੱਕ ਸੋਚ ਹੋਏਗਾ ਜਾਂ ਜਿਹੜਾ ਇੰਪ੍ਰੈਸ਼ਨ ਸਾਨੂੰ ਸਭ ਨੂੰ ਹੈਗਾ ਕਿ ਬਈ ਉਹ ਐਮਿਕੇਬਲੀ ਚੀਜ਼ ਨੂੰ ਐਡਰੈਸ ਨਹੀਂ ਕਰਨਾ ਚਾਹੁੰਦੇ, ਔਰ ਇਸੇ ਕਰਕੇ ਜਦ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਜਦ ਚੀਫ ਮਿਨਿਸਟਰ ਸੀਗੇ ਤਾਂ ਵੀ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਸੀਗਾ ਪੰਜਾਬ ਸਰਕਾਰ ਦੇ ਤਰਫੋਂ ਦਿੱਲੀ ਨੂੰ ਕਿ ਸਾਨੂੰ 2000 ਕਰੋੜ ਰੁਪਏ ਤੁਸੀਂ ਦੇ ਦਿਓ, ਅਸੀਂ ਉਹ 2000 ਕਰੋੜ ਰੁਪਏ ਕਿਸਾਨਾਂ ਵਿੱਚ ਅਸੀਂ ਵੰਡ ਦੇਵਾਂਗੇ, ਔਰ ਕਿਸਾਨ, ਕਿਉਂਕਿ ਕਿਸਾਨ ਕਹਿ ਰਹੇ ਹੈਗੇ ਆ ਕਿ ਪੰਜਾਬ ਵਿੱਚ ਤਕਰੀਬਨ 220 ਲੱਖ ਟਨ ਦਾ ਪਰਾਲੀ ਹੁੰਦੀ ਹੈਗੀ ਹੈ ਜਾਂ ਸਟਬਲ ਹੁੰਦਾ ਹੈਗਾ, 220 ਲੱਖ ਟਨ ਬਹੁਤ ਬੜਾ ਇੱਕ ਵੋਲਿਊਮ ਹੈ, ਉਹਨੂੰ ਕੋਈ ਸਰਕਾਰ ਔਰ ਕੋਈ ਪ੍ਰਾਈਵੇਟ ਸੈਕਟਰ ਉਹਨੂੰ ਐਡਰੈਸ ਨਹੀਂ ਕਰ ਸਕਦਾ, ਉਹ ਕਿਸਾਨਾਂ ਦੇ ਸਪੋਰਟ ਦੇ ਬਗੈਰ ਉਹ ਕੰਮ ਨਹੀਂ ਹੋ ਸਕਦਾ, ਔਰ ਕਿਸਾਨ ਕਹਿ ਰਹੇ ਹੈ ਕਿ ਕਿਸਾਨ ਕਹਿੰਦੇ ਜੀ ਸਾਨੂੰ ਥੋੜਾ ਜਿਹਾ ਪੈਸਾ ਤੁਸੀਂ ਜ਼ਿਆਦਾ ਦੇ ਦਿਓ, ਇੱਕ ਇਨਸੈਂਟਿਵ ਦੇ ਦਿਓ ਕਿ ਆਪਣੀ ਕੋਸਟ ਅਸੀਂ ਰਿਕਵਰ ਕਰ ਲਈਏ, ਜਿੰਨਾ ਉਹਦੇ ਵਿੱਚ ਆਏਗਾ ਨਾ ਖੇਤ ਨੂੰ ਸਾਫ਼ ਕਰਨ ਵਾਸਤੇ ਜਾਂ ਤਿਆਰ ਕਰਨ ਵਾਸਤੇ, ਉਨੀ ਸਾਨੂੰ ਕੋਸਟ ਦੇ ਦਿਓ, ਅਸੀਂ ਆਪਣੇ ਮੈਨੇਜ ਕਰ ਲਵਾਂਗੇ। ਮੈਨੇਜ ਮਤਲਬ ਇਹ ਨਹੀਂ ਹੈ ਕਿ ਅੱਗ ਲਾਉਣਗੇ, ਮਤਲਬ ਮੈਨੇਜ ਮਤਲਬ ਕਿ ਤੁਸੀਂ ਚਾਹੇ ਕੰਪਨੀਆਂ ਨੂੰ ਦੇ ਕੇ ਆਓ, ਪਲਾਂਟਾਂ ਨੂੰ ਦੇ ਕੇ ਆਓ ਜਿਹੜੇ ਲੱਗ ਰਹੇ ਹੈਗੇ ਸਰਕਾਰ ਦੇ, ਜਾਂ ਫਿਰ ਤੁਸੀਂ ਆਪਣੇ ਅੰਦਰ ਹੀ ਖੇਤ ਵਿੱਚ ਉਹਨੂੰ ਪਲਾਓ ਕਰੋ ਜਾਂ ਮਲਚਿੰਗ ਕਰੋ, ਜੋ ਵੀ ਕਰੋ, ਲੇਬਰ ਲਗਾਓ ਫੈਮਿਲੀ ਦੀ ਜਾਂ ਬਾਹਰੋਂ ਲੇਬਰ ਲੈ ਕੇ ਲਗਾਓ, ਜੋ ਵੀ ਕਰੋ, ਕਹਿੰਦੇ ਕਿਸਾਨ ਕਹਿੰਦੇ ਅਸੀਂ ਕਰ ਲਵਾਂਗੇ, ਫਿਰ ਦਿੱਕਤ ਕੀ ਹੈ? ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਕਿਹਾ ਸੀ ਸਾਨੂੰ 2000 ਕਰੋੜ ਰੁਪਏ ਦਾ, ਸਰਕਾਰ ਨੇ ਨਾ ਕਰਤੀ। ਭਗਵੰਤ ਮਾਨ ਜੀ ਨੇ ਕਿਹਾ ਸੀਗਾ ਪਿਛਲੇ ਸਾਲ ਕਿ ਸਾਨੂੰ ਤੁਸੀਂ 2500 ਕਰੋੜ ਰੁਪਏ ਦੇ ਹਿਸਾਬ, 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਅਸੀਂ ਪੈਸਾ ਦੇਣਾ ਚਾਹੁੰਦੇ ਹੈਗੇ ਹਾਂ, ਐਜ਼ ਜਿਹੜਾ ਇਨਸੈਂਟਿਵ ਦੀ ਗੱਲ ਹੋ ਰਹੀ ਹੈ, ਜਿਹਦੇ ਵਿੱਚ 25% ਪੰਜਾਬ, 25% ਦਿੱਲੀ, 50% ਜਿਹੜਾ ਹੈਗਾ ਗਵਰਨਮੈਂਟ ਸੈਂਟਰ ਦੀ ਉਹ ਉਹਦੇ ਚ ਯੋਗਦਾਨ ਦੇ। 50% ਮਤਲਬ ਸੀਗਾ ਉਹਨਾਂ ਦਾ ਕਿ 1500 ਕਰੋੜ ਰੁਪਏ ਜਿਹੜਾ ਹੈਗਾ ਨਾ ਉਹ ਸਟੇਟ ਤੋਂ ਆਏ, ਉਹ ਸੈਂਟਰ ਤੋਂ ਆਏ, ਪਰ 1500 ਕਰੋੜ ਰੁਪਏ ਸਰਕਾਰ ਨੇ ਨਾ ਕਰਤੀ। ਦੇਖੋ ਨਾ, ਇੱਕ ਤਰਫ ਤਾਂ ਬੈਂਕਾਂ ਦਾ ਜਿਹੜਾ ਕਾਰਪੋਰੇਟ ਦਾ ਲੋਨ ਹੈ, 15 ਲੱਖ ਕਰੋੜ ਰੁਪਏ ਤੁਸੀਂ 10 ਸਾਲਾਂ ਵਿੱਚ ਮਾਫ਼ ਕਰਤਾ ਜਾਂ ਰਾਈਟ ਆਫ ਕਰਤਾ ਜਿਹਨੂੰ ਅਸੀਂ ਕਹਿੰਦੇ ਹੈਗੇ, ਫਿਰ ਤੁਸੀਂ ਜਿਹੜੇ ਵਿਲਫੁਲ ਡਿਫਾਲਟਰ ਹੈਗੇ, ਵਿਲਫੁਲ ਡਿਫਾਲਟਰ ਉਹ ਹੁੰਦੇ ਜਿਹੜੇ ਪੈਸੇ ਦੇ ਸਕਦੇ ਆ ਪਰ ਨਹੀਂ ਦਿੰਦੇ, ਉਹ ਕਹਿੰਦੇ ਜਾਓ ਜੀ ਜੋ ਮਰਜ਼ੀ ਕਰ ਲਓ, ਹੈਨਾ, ਵਿਲਫੁਲ ਡਿਫਾਲਟਰ ਉਹ 16,000 ਦੇ ਆਸ ਪਾਸ ਹੈਗੇ ਹੈ, ਔਰ ਉਹਨਾਂ ਦਾ 3.5 ਲੱਖ ਕਰੋੜ ਰੁਪਏ ਤੁਸੀਂ ਹੁਣੇ ਉਹ ਕਹਿਤਾ ਬੈਂਕਾਂ ਨੂੰ ਕੰਪਰੋਮਾਈਜ਼ ਕਰ ਲਓ, ਯਾਨੀ ਉਹ ਵੀ ਮਾਫ਼ ਕਰ ਦਿਓ, ਤੁਹਾਡੇ ਕੋਲ ਪੈਸੇ ਔਰ ਤੁਸੀਂ 1500 ਕਰੋੜ ਰੁਪਏ ਦੇ ਨਹੀਂ ਸਕਦੇ। ਖੇਤੀ ਵਾਸਤੇ ਜਾਂ ਫਾਰਮਰਸ ਵਾਸਤੇ ਇਹ ਕਿਆ ਮਤਲਬ ਕਿਆ ਪਾਲਿਸੀਜ਼ ਹੈਗੀਆਂ ਕਿ ਜਿਹੜੇ ਕਿਸਾਨਾਂ ਨੂੰ ਸਮਝਦੀ ਨਹੀਂ ਹੈਗੀਆਂ ਕਿ ਉਹ ਦੇਸ਼ ਦੀ ਇਕਨੋਮੀ ਦਾ ਹਿੱਸਾ ਹੈਗੀਆਂ, ਸਿਰਫ ਉਹਨਾਂ ਨੂੰ ਇਹੀ ਸਮਝ ਆਉਂਦਾ ਕਿ ਕਾਰਪੋਰੇਟ ਦੀ ਜਦ ਤੱਕ ਸੇਵਾ ਨਾ ਹੋਏ ਤਦ ਤੱਕ ਨਜ਼ਰ ਨਹੀਂ ਆਉਂਦਾ ਕਿ ਇਕਨੋਮਿਕ ਗਰੋਥ ਕਿਤੇ ਹੋਈ ਹੈਗੀ ਹੈ। ਮੈਨੂੰ ਲੱਗਦਾ ਕਿ ਇੱਕ ਤਾਂ ਇਹ ਬੜਾ ਸਵਾਲ ਹੈ, ਦੂਸਰਾ ਇੱਕ ਹੋਰ ਹੈ ਰਮਨ ਜੀ ਬਹੁਤ ਇੰਟਰਸਟਿੰਗ ਹੈ ਕਿ ਸੁਪਰੀਮ ਕੋਰਟ ਜਿਹੜਾ ਹੁਣ ਅੱਜਕੱਲ੍ਹ ਦਬਾਅ ਪਾ ਰਿਹਾ ਕਿ ਬਈ ਤੁਸੀਂ ਕੁਇਕ ਪੈਡੀ ਨੂੰ ਹਟਾਓ ਔਰ ਨਾਲ ਪੈਡੀ ਦੀ MSP ਬੰਦ ਕਰੋ, ਡਾਇਵਰਸੀਫਿਕੇਸ਼ਨ ਕਰੋ, ਔਰ ਇਹ ਸਭ ਜਿਹੜੀ ਗੱਲਾਂ ਹੋ ਰਹੀਆਂ ਉਹ ਚ ਬੜੀ ਇੰਟਰਸਟਿੰਗ ਗੱਲ ਇੱਕ ਹੋਰ ਨਿਕਲ ਕੇ ਆ ਰਹੀ ਹੈ ਜੋ ਜ਼ਿਆਦਾ ਲੋਕੀ ਨਹੀਂ ਸ਼ਾਇਦ ਜਾਣਦੇ ਉਹਨੂੰ ਕਿ ਇੱਕ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਹੈ ਵਾਸ਼ਿੰਗਟਨ DC ਵਿੱਚ, ਉਹਨਾਂ ਦੀ 2019 ਦੀ ਸਟੱਡੀ ਕਹਿੰਦੀ ਹੈ ਕਿ ਪੰਜਾਬ, ਹਰਿਆਣਾ ਔਰ ਦਿੱਲੀ ਦੀ ਜਿਹੜੀ ਪੋਲਿਊਸ਼ਨ ਹੈਗੀ ਹੈ ਉਹ ਉਹਨਾਂ ਨੇ ਸਟੱਡੀ ਕੀਤੀ ਹੈ ਬੜੇ ਵਿਆਪਕ ਲੈਵਲ ਤੇ, ਔਰ ਉਹ ਕਹਿੰਦੇ ਹੈ ਕਿ ਇਹਦੇ ਵਿੱਚ 12.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈਗਾ 5 ਸਾਲਾਂ ਵਿੱਚ। ਪੰਜ ਸਾਲਾਂ ਵਿੱਚ ਅਗਰ ਇੰਨਾ ਨੁਕਸਾਨ ਹੁੰਦਾ ਹੈ 12.5 ਲੱਖ ਕਰੋੜ ਦਾ, ਔਰ ਉਹ ਕਹਿੰਦੇ ਕਿ ਅਗਰ ਇਹ 5 ਸਾਲਾਂ ਦਾ ਨੁਕਸਾਨ ਜਿਹੜਾ ਹੈਗਾ ਇਹਦੇ ਨਾਲ 770 ਏਮਸ ਵਰਗੇ ਇੰਸਟੀਚਿਊਟ ਚੱਲ ਸਕਦੇ। ਔਰ ਮਜ਼ੇ ਦੀ ਗੱਲ ਹੈ ਕਿ ਹਿੰਦੁਸਤਾਨ ਚ ਅੱਜ 20 ਇੰਸਟੀਚਿਊਟ ਏਮਸ ਵਰਗੇ ਹੈਗੇ ਆ ਔਰ 4 ਹੋਰ ਹੋ ਜਾਣੇ ਅਗਲੇ 2025 ਤੱਕ, ਯਾਨੀ 24 ਇੰਸਟੀਚਿਊਟ ਸਾਡੇ ਕੋਲ ਅੱਜ ਤੱਕ ਹੈਗੇ, ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ। ਜਦਕਿ ਇਹ ਜਿਹੜੇ ਹੈਲਥ ਔਰ ਇਨਵਾਇਰਮੈਂਟਲ ਡੈਮੇਜਿਸ ਦੀ ਜਿਹੜੀ ਕਾਸਟ ਹੈ ਇਹੀ 770 ਇੰਸਟੀਚਿਊਟ ਦਾ ਖਰਚਾ ਲੈ ਸਕਦੀ ਹੈ। ਕਿਆ ਮਤਲਬ 1500 ਕਰੋੜ ਰੁਪਏ ਬੜਾ ਅਮਾਊਂਟ ਹੈਗਾ ਕਿ ਜਿਹੜਾ ਅਸੀਂ 2 ਲੱਖ ਕਰੋੜ ਰੁਪਏ ਹਰ ਸਾਲ ਦਾ ਬਚਾ ਲਈਏ? ਮੈਨੂੰ ਸਮਝ ਨਹੀਂ ਆਉਂਦਾ ਕਿ ਕਿਆ ਪ੍ਰੋਬਲਮ ਹੈ ਕਿ ਪੋਲਿਟਿਕਸ ਨੂੰ ਇਹ ਸਮਝ ਨਹੀਂ ਆਉਂਦਾ ਕਿ ਬਈ ਤੁਸੀਂ ਲੋਕਾਂ ਦੀ ਜਾਨ ਤਾਂ ਬਚਾਉਣੀ ਹੈ, ਲੋਕਾਂ ਦੀ ਇਕਨੋਮਿਕ ਦੀ ਅਗਰ ਤੁਸੀਂ ਕੋਸਟਿੰਗ ਵੀ ਦੇਖ ਲਓ ਤਾਂ ਬਹੁਤ ਬੜਾ ਤੁਹਾਡੇ ਕੋਲ ਇੱਕ ਅਪਰਚੁਨਿਟੀ ਹੈਗੀ ਹੈ ਕਿ ਤੁਸੀਂ ਲੋਕਾਂ ਨੂੰ ਇੰਨਾ ਫਾਇਦਾ ਦਿਓ ਕਿ 770 ਇੰਸਟੀਚਿਊਟ ਜਿਹੜਾ ਦੇ ਸਕਦੇ ਆ ਉਹ ਤੁਸੀਂ ਅਗਰ ਸਟਬਲ ਬਰਨਿੰਗ ਚ ਕੰਟਰੋਲ ਕਰਨ ਚ ਮਦਦ ਦਿਓ ਤਾਂ ਇਹਦੇ ਚ ਕੀ ਮਾੜਾ ਕੀ ਸੀਗਾ, ਕੀ ਪ੍ਰੋਬਲਮ ਹੈਗਾ? ਕਿਉਂ ਪੋਲਿਟਿਕਸ ਖੇਲੀ ਜਾਂਦੀ ਹੈ ਇਸ ਗੱਲਾਂ ਤੇ? ਇਹ ਮਤਲਬ ਕਿ ਇਹ ਜਿਹੜਾ ਹਿਸਟਰੀ ਦਾ ਡਾਟਾ ਜਿਹੜਾ ਹੈਗਾ ਨਾ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦਾ, ਇਟ ਇਜ਼ ਆਈ ਓਪਨਿੰਗ। ਔਰ ਇਹ ਆਈ ਓਪਨਿੰਗ ਹੈਗਾ, ਇਹਨੂੰ ਦੇਖਣਾ ਚਾਹੀਦਾ ਕਿ ਸਰਕਾਰਾਂ ਨੂੰ, ਔਰ ਫਿਰ ਉਹਦੀ ਅਕਾਊਂਟੇਬਿਲਿਟੀ ਹੋਲਡ ਹੋਏ ਕੀ ਗੱਲ ਹੈਗੀ ਹੈ ਕਿ ਜਾਣ ਬੁੱਝ ਕੇ ਅਸੀਂ ਨਹੀਂ ਦੇ ਰਹੇ ਹੈਗੇ, ਇਹ ਕਹਿ ਕੇ ਪੈਸਾ ਨਹੀਂ ਹੈ, ਪੈਸਾ ਤੁਹਾਨੂੰ ਬੈਂਕਾਂ ਦਾ ਰਾਈਟ ਆਫ ਤਾਂ ਕੀਤਾ ਤੁਸੀਂ ਆਪਣੇ 15 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਦਾ, ਤਾਂ ਤੁਸੀਂ ਨਹੀਂ ਕਿਹਾ ਕਿ ਪੈਸਾ ਨਹੀਂ ਹੈਗਾ, ਤੁਹਾਡੇ ਜਿਹੜੇ ਬੈਂਕਰਪਸੀ ਇਨਸੋਲਵੈਂਸੀ ਜਿਹੜੀ ਉਹ ਇੱਕ ਹੁੰਦੀ ਹੈ ਸੋਲੂਸ਼ਨ ਕੱਢਿਆ ਜਾਂਦਾ ਇਨਸੋਲਵੈਂਸੀ ਦਾ, ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ 90% ਲੋਕਾਂ ਨੂੰ ਹੇਅਰ ਕੱਟ ਮਿਲ ਜਾਂਦੇ ਆ, ਯਾਨੀ ਉਹ ਮਾਫ਼ ਹੋ ਜਾਂਦਾ ਉਹਨਾਂ ਦਾ ਜਿਹੜਾ ਕਰਜ਼ਾ ਲਿਆ ਹੋਇਆ ਜਾਂ ਲੈਂਡਰਸ ਨੂੰ ਜਿਹੜਾ ਦੇਣਾ ਹੁੰਦਾ ਉਹਨਾਂ ਨੇ ਜਿਹਦੇ ਵਿੱਚ ਬੈਂਕ ਵੀ ਸ਼ਾਮਿਲ ਹੁੰਦੇ ਆ। ਕਹਿਣ ਦਾ ਮਤਲਬ ਹੈ ਕਿ ਇਹ ਕਿਆ ਹੋ ਕੇ ਰਿਹਾ ਹੈਗਾ? ਸੋ ਆਈ ਥਿੰਕ ਪੀਪਲ ਸ਼ੁਡ ਅੰਡਰਸਟੈਂਡ ਕਿ ਬਈ ਇਹ ਅਸਲੀ ਇਸ਼ੂ ਕਿੱਥੇ ਹੈਗਾ, ਕਿਉਂਕਿ ਇਹ ਹੋਏ ਮੀਡੀਆ ਬੈਸ਼ਿੰਗ ਹੋ ਰਹੀ ਹੈ ਜਿਹੜੀ ਫਾਰਮਰਸ ਦੀ, ਉੱਥੋਂ ਨਿਕਲ ਕੇ ਅਗਰ ਅਸੀਂ ਇਸ਼ੂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਤੇ ਸਮਾਧਾਨ ਵੀ ਆਪਾਂ ਲਵਾਂਗੇ ਨਾ।
ਅੱਛਾ ਡਾਕਟਰ ਸਾਹਿਬ, ਕੁਛ ਏਦਾਂ ਦੀ ਵੀ ਗੱਲ ਹੈ ਕਿਉਂਕਿ ਜਦੋਂ ਅਸੀਂ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਏ ਹਾਂ ਉਦੋਂ ਇੱਕ ਨੈਸ਼ਨਲ ਪਾਲਿਸੀ ਆ ਉਹਦੇ ਵਿੱਚ ਇੱਕ ਸਾਲ ਤਾਂ ਜਿਹਨੂੰ ਕਹਿੰਦੇ ਨੇ ਕੰਸਿਸਟੈਂਸੀ ਦਿਖਦੀ ਹੈ ਦ ਵੇ ਇਟ ਵਾਜ਼ ਇੰਪਲੀਮੈਂਟਡ, ਦੋ ਦੇਰ ਵਾਰ ਗੈਪਸ, ਹਿਊਜ ਗੈਪਸ, ਬਟ ਸਟਿਲ ਇਟ ਵਾਜ਼ ਅ ਸਿੰਗਲ ਪਲਾਨ ਕਾਇੰਡ ਆਫ ਥਿੰਗ। ਹੁਣ ਜਿਹੜੀ ਗੱਲ ਆ ਰਹੀ ਹੈ ਤੁਸੀਂ ਕਿਤੇ ਹੋਰ ਗੱਲ ਕਰਦੇ, ਐਕਸਪਰਟ ਕਿਤੇ ਹੋਰ ਹੈ, ਲੈਬ ਕਿਤੇ ਹੋਰ ਹੈ, ਪੋਲੀਟਿਕਸ ਕਿਤੇ ਹੋਰ ਹੈ, ਪੋਲੀਟੀਕਲ ਵਿਲ ਕਿਤੇ ਹੋਰ ਹੈ, ਪ੍ਰੈਸ਼ਰ ਗਰੁੱਪ ਜਿਹੜੇ ਮੈਂ ਕਿਸਾਨ ਆਰਗੇਨਾਈਜੇਸ਼ਨ ਦੇ ਦੇਖੇ ਆ ਉਹ ਇੱਕ ਜਗ੍ਹਾ ਇੱਕ ਅਫਸਰ ਤੋਂ ਧੱਕੇ ਨਾਲ ਅੱਗ ਲਗਾਉਣ ਵਾਲਾ ਮਾਮਲਾ ਵੀ ਆ ਗਿਆ, ਮਤਲਬ ਖਿੰਡਿਆ ਪੁੰਡਿਆ ਕੰਮ ਹੋ ਰਿਹਾ, ਜਦੋਂ ਕਿ ਗ੍ਰੀਨ ਰੈਵੋਲਿਊਸ਼ਨ ਵੇਲੇ ਏਦਾਂ ਦੇ ਹਾਲਾਤ ਸ਼ਾਇਦ ਨਹੀਂ ਹੋਣਗੇ ਜਦੋਂ ਅਸੀਂ ਕਿਸਾਨਾਂ ਨੂੰ ਕਿਹਾ ਵੀ ਆਹ ਵਾਲੀ ਯੂਰੀਆ ਪਾਓ, ਆਹ ਵਾਲੀ ਤੁਸੀਂ ਕੈਮੀਕਲਸ ਪਾਓ, ਹੁਣ ਕਿਉਂ?
ਸਭ ਤੋਂ ਗੱਲ ਇਹ ਜੀ ਕਿ ਜਿਹੜਾ ਇੱਕ ਅੱਜ ਕੱਲ ਹਰੇਕ ਆਦਮੀ ਕੋਲ ਜਿਹੜਾ ਫੋਨ ਆ ਗਿਆ ਹੱਥ ਵਿੱਚ ਔਰ ਉਹ ਸੋਸ਼ਲ ਮੀਡੀਆ ਵਿੱਚ ਜਾਂ ਦੂਜੇ ਮੀਡੀਆ ਵਿੱਚ ਵੀ ਉਹ ਲੱਗਦਾ ਉਹ ਆਪਣੇ ਵਿਚਾਰ ਦੇਣਾ ਸ਼ੁਰੂ ਕਰ ਦਿੰਦਾ ਔਰ ਜਿਹੜਾ ਉਹ ਐਕਸਪਰਟ ਓਪੀਨੀਅਨ ਉਹ ਇੰਨਾ ਇੱਕ ਡਿਸਟੋਰਟ ਕਰ ਦਿੰਦਾ ਸਾਰੀ ਰਿਐਲਿਟੀਜ਼ ਨੂੰ ਕਿ ਸਮਝ ਹੀ ਨਹੀਂ ਆਉਂਦਾ ਕਿ ਸੱਚਾਈ ਕੀ ਹੈ ਤਾਂ ਕਿਤੇ ਗੜਬੜੀ ਕਿੱਥੇ ਹੋ ਰਹੀ ਹੈਗੀ ਹੈ। ਮਤਲਬ ਤੁਸੀਂ ਅੱਜ ਕੱਲ੍ਹ ਦੇ TV ਸ਼ੋਅ ਦੇਖ ਲਓ, TV ਜਿੰਨੇ ਵੀ ਐਂਕਰ ਬੋਲਦੇ ਹੈਗੇ ਮੈਨੂੰ ਨਹੀਂ ਲੱਗਦਾ ਉਹਨਾਂ 'ਚ ਇੱਕ ਬੰਦਾ ਵੀ ਕਿਤੇ ਖੇਤ ਵਿੱਚ ਗਿਆ, ਉੱਥੋਂ ਬੈਠੇ ਬੈਠੇ ਸਾਨੂੰ ਉਪਦੇਸ਼ ਹੁੰਦੇ ਆ। ਅੱਛਾ ਦੂਜੀ ਵਾਰੀ ਹੋਰ ਸੁਣੋ, ਮੈਨੂੰ ਕੁਛ ਦਿਨ ਪਹਿਲੇ ਇੱਕ ਫੋਨ ਆਉਂਦਾ ਜੀ ਦਿੱਲੀ ਤੋਂ, ਕਹਿੰਦੇ ਜੀ ਮੈਂ ਤੁਹਾਡਾ ਬਹੁਤ ਬੜਾ ਫਾਲੋਅਰ ਹੈਗਾ। ਮੈਂ ਕਿਹਾ ਜੀ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਜੀ ਮੇਰੇ ਇੱਕ ਸੁਝਾਵ ਹੈਗਾ ਇਸ ਸਟਬਲ ਬਰਨਿੰਗ ਵਾਸਤੇ। ਮੈਂ ਕਿਹਾ ਦੱਸੋ ਜੀ। ਕਹਿੰਦਾ ਜੀ ਕਿ ਕਿਸਾਨ ਇਹ ਕਿਉਂ ਨਹੀਂ ਕਰਦੇ ਕਿ ਜਿਹੜਾ ਸਟਬਲ ਹੋਇਆ ਪਰਾਲੀ ਜਿਹੜੀ ਹੋਈ ਹੈ ਉਹਨੂੰ ਜ਼ਮੀਨ ਵਿੱਚ ਕਿਉਂ ਨਹੀਂ ਬੋ ਦਿੰਦੇ ਦੁਬਾਰਾ, ਉਹਦੀ ਬੁਆਈ ਕਿਉਂ ਨਹੀਂ ਕਰ ਦਿੰਦੇ? ਮੈਨੂੰ ਸਾਹਿਬ ਤੁਸੀਂ ਕਿਆ ਸਮਝਦੇ ਹੋ ਕਿ ਤੁਸੀਂ ਤੁਹਾਡੇ ਕੋਲ ਹੀ ਸਾਰਾ ਵਿਜ਼ਡਮ ਹੈਗਾ? ਜਿਹੜਾ ਬੰਦਾ ਆਪਣੇ ਜਨਰੇਸ਼ਨ ਤੇ ਖੇਤੀ ਕਰਦਾ ਆ ਰਿਹਾ ਉਹਨੂੰ ਨੀ ਪਤਾ ਕਿ ਪਰਾਲੀ ਪਰਾਲੀ ਨੂੰ ਜਮਾਈ ਜ਼ਮੀਨ ਚ ਅਸੀਂ ਬੁਆਈ ਕਰ ਸਕਦੇ ਹੈਗੇ ਆ, ਮਤਲਬ ਇਨ ਦੀ ਸੈਂਸ ਕਿ ਰੀਪਲੋਗ ਕਰ ਦਈਏ। ਹਾਂਜੀ, ਤਾਂ ਮੈਂ ਕਿਹਾ ਉਹਨੂੰ ਉਹ ਵੀ ਜਾਣਦਾ ਹੈ ਕਹਿੰਦਾ ਅੱਛਾ ਜੀ, ਮੈਂ ਕਿਹਾ ਤੁਸੀਂ ਕਦੀ ਖੇਤ ਵੀ ਗਏ? ਕਹਿੰਦਾ ਜੀ ਮੈਂ ਤਾਂ ਕਦੀ ਖੇਤ ਨੀ ਗਿਆ। ਮੈਂ ਕਿਹਾ ਤੁਸੀਂ ਆਪਣੇ ਡਰਾਇੰਗ ਰੂਮ ਚ ਸੋਚਿਓ ਕਿ ਸਰ ਤੁਹਾਡੇ ਕੋਲ ਸੋਲੂਸ਼ਨ ਹੈਗਾ ਉਹਦਾ। ਮੈਂ ਕੀ ਕਰਨਾ ਹੁਣ, ਮੈਂ ਟੀਵੀ ਸ਼ੋਅ ਤੇ ਜਾਂਦਾ ਸਰ ਜੀ, ਮੈਨੂੰ ਬੁਲਾਇਆ ਜਾਂਦਾ, ਇੱਕ ਵੀ ਐਂਕਰ ਨੇ ਕਦੀ ਉਹ ਖੇਤ ਨੀ ਦੇਖਿਆ। ਹੋ ਰਹੀਆਂ ਜੇ ਪੰਜਾਬ ਡਾਇਵਰਸੀਫਾਈ ਕਰੇ, ਇਹ ਸੋਲੂਸ਼ਨ ਨਹੀਂ ਹੈ ਭਾਈ ਸਾਹਿਬ। ਜਾਂ ਉਹਨੂੰ ਮੈਂ ਕਹਿੰਦਾ ਮੈਡਮ ਨੂੰ ਕਿ ਮੈਡਮ ਜੀ ਡਾਇਵਰਸੀਫਾਈ ਕਰਨ ਦਾ ਇਹ ਮਤਲਬ ਨਹੀਂ ਕਿ ਅੱਜ ਸ਼ਟਰ ਡਾਊਨ ਕਰਤਾ, ਕੱਲ ਸ਼ਟਰ ਉਠਾਇਆ ਤਾਂ ਨਵੀਂ ਫਸਲ ਲਗਾਤੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਐਗਰੀਕਲਚਰ ਵਿੱਚ। ਐਗਰੀਕਲਚਰ ਇਜ਼ ਨਾਟ ਏ ਇੰਡਸਟਰੀ ਔਰ ਕੋਈ ਦੁਕਾਨ ਨਹੀਂ ਹੈਗੀ ਹੈ ਕਿ ਸ਼ਟਰ ਡਾਊਨ ਕਰ ਦਿਓ ਔਰ ਚਾਰ ਦਿਨ ਬਾਅਦ ਖੋਲ ਦਿਓ ਤਾਂ ਬਿਜ਼ਨਸ ਸ਼ੁਰੂ ਹੋ ਗਿਆ ਜਾਂ ਐਕਟੀਵਿਟੀ ਸ਼ੁਰੂ ਹੋ ਗਈ ਹੈਗੀ ਹੈ। ਐਗਰੀਕਲਚਰ ਵਿੱਚ ਬਹੁਤ ਤਿਆਰੀ ਹੁੰਦੀ, ਲੌਂਗ ਟਰਮ ਹੈਗਾ ਜੋ ਤੁਸੀਂ ਕਹਿ ਰਹੇ ਹੋ ਅਸੀਂ ਫੇਜ਼ ਆਊਟ ਕਰਾਂਗੇ ਜਾਂ ਬਦਲਾਅ ਲੈ ਕੇ ਆਵਾਂਗੇ, ਉਹ ਫਿਰ ਤਾਂ ਪਰਾਲੀ ਤਾਂ ਜਲਦੀ ਰਹੇਗੀ। ਤੁਸੀਂ ਤਾਂ ਸੋਚੋ ਕਿ ਸੋਲੂਸ਼ਨ ਤੁਹਾਡਾ ਅਗਲੇ ਸਾਲ ਹੋ ਜਾਏ, ਉਹਦੇ ਵਾਸਤੇ ਤੁਸੀਂ ਕ੍ਰੋਪ ਡਾਇਵਰਸੀਫਿਕੇਸ਼ਨ ਇਜ਼ ਨਾਟ ਦੀ ਆਨਸਰ। ਕਿਉਂਕਿ ਇੱਕ ਤਰਫ ਤਾਂ ਤੁਸੀਂ ਕ੍ਰੋਪ ਡਾਇਵਰਸੀਫਿਕੇਸ਼ਨ ਬੋਲੇ ਜਾਂਦੇ ਕਿਉਂਕਿ ਉਹ ਹੈਡਲਾਈਨ ਵਿੱਚ ਆ ਜਾਂਦਾ ਨਾ, ਤਾਂ ਹੈਡਲਾਈਨ ਲੋਕੀ ਪੜ੍ਹਦੇ ਹੈਗੇ, ਉਹਦੀ ਖ਼ਬਰ ਤਾਂ ਪੜ੍ਹਦੇ ਨੀ ਹੈਗੇ। ਹੁਣ ਦੇਖੋ ਪੰਜਾਬ ਵਿੱਚ ਇੱਕ ਤਰਫ਼ ਤੁਸੀਂ ਕਹਿੰਦੇ ਪਏ ਹੋ ਕਿ ਵੀ ਕ੍ਰੋਪ ਡਾਇਵਰਸੀਫਿਕੇਸ਼ਨ ਕਰੀਏ, ਦੂਜੀ ਤਰਫ਼ ਤੁਸੀਂ ਕਹਿੰਦੇ ਹੋ ਕਿ ਮਸ਼ੀਨਾਂ ਹੋਰ ਦਿਓ ਕਿਸਾਨਾਂ ਨੂੰ ਤਾਂ ਕਿ ਉਹ ਉਹਦਾ ਇਲਾਜ ਕਰਨ, ਮਤਲਬ ਸਟਬਲ ਨੂੰ ਯੂਜ਼ ਕਰਨ ਆਪਣੇ ਇੰਡਸਟਰੀਅਲ ਯੂਜ਼ ਵਾਸਤੇ। ਜਦ ਤੁਸੀਂ ਮਸ਼ੀਨਾਂ ਜ਼ਿਆਦਾ ਬਣ ਰਹੇ ਹੋ, ਇਮੈਜਿਨ ਕਰੋ ਕਿ ਅੱਜ 1,37,000 ਮਸ਼ੀਨਾਂ ਪੰਜਾਬ ਵਿੱਚ ਹੈਗੀਆਂ ਇਸ ਕੰਮ ਵਾਸਤੇ, ਉਹ 3 ਹਫ਼ਤੇ ਯੂਜ਼ ਹੁੰਦਾ ਉਹਨਾਂ ਦਾ ਔਰ ਪੂਰਾ ਸਾਲ ਖੜੀ ਹੁੰਦੀ ਆ 1,37,000। ਹੁਣ 1,37,000 ਮਸ਼ੀਨਾਂ ਤੁਸੀਂ ਦੇਤੀਆਂ, ਤੁਸੀਂ ਕਹਿੰਦੇ ਹੋ ਕਿ ਇਹ ਤਾਂ 24 ਹੈਕਟੇਅਰ ਵਾਸਤੇ, ਪਰ 24 ਹੈਕਟੇਅਰ ਹੋ ਗਿਆ ਹੈ ਨਾ, ਹਰ ਮਤਲਬ ਇੱਕ ਮਸ਼ੀਨ 24 ਹੈਕਟੇਅਰ ਵਾਸਤੇ ਉਪਲਬਧ ਹੈ। ਤੁਸੀਂ ਚਾਹੁੰਦੇ ਹੋ ਕਿ 1 ਹੈਕਟੇਅਰ ਵਾਸਤੇ ਅਸੀਂ ਦੇਈਏ, ਜਦ ਇੰਨੀ ਮਸ਼ੀਨਾਂ ਹੋ ਜਾਣਗੀਆਂ ਇਹਦਾ ਮਤਲਬ ਤੁਸੀਂ ਰਾਈਸ ਤੋਂ ਨਿਕਲਣਾ ਨੀ ਚਾਹੁੰਦੇ, ਪੈਡੀ ਤੋਂ ਨਿਕਲਣਾ ਨੀ ਚਾਹੁੰਦੇ? ਜੇ ਤੁਸੀਂ ਮਸ਼ੀਨਾਂ ਨੀ ਲਿਆਦੀਆਂ ਉਹਦਾ ਮਸ਼ੀਨਾਂ ਦਾ ਕੀ ਕਰੋਗੇ ਜਦ ਪੈਡੀ ਨੀ ਰਹੇਗੀ? ਦੂਜੀ ਗੱਲ ਹੈ ਕਿ ਤੁਸੀਂ ਇੰਡਸਟਰੀ ਸੈਟਅਪ ਕਰ ਰਹੇ ਹੋ, ਇੰਡਸਟਰੀ ਜਿਹੜੀ ਸੈਟਅਪ ਕਰ ਰਹੇ ਹੋ ਉਹ ਹਲੇ ਬਹੁਤ ਘੱਟ ਹੈਗੀ। ਮੈਂ ਮੰਨ ਲਿਆ 40 ਲੱਖ ਟਨ ਹੈ ਨਾ, 220 ਲੱਖ ਟਨ ਚੋ ਉਹ ਇੰਡਸਟਰੀ ਖਪਤ ਕਰਦੀ ਹੈਗੀ ਆ, ਉਹ ਤੁਸੀਂ ਖਪਤ ਕਰ ਰਿਹਾ, ਤੁਸੀਂ ਉਹਨੂੰ ਹੋਰ ਬਣਾਉਣਾ ਚਾਹੁੰਦੇ ਹੋ। ਜਦੋਂ ਇੰਡਸਟਰੀ ਸੈਟਅਪ ਹੋ ਜਾਏਗੀ ਤਾਂ ਪੈਗੀ ਤਾਂ ਉਹਨਾਂ ਨੂੰ ਰੋ ਮਟੀਰੀਅਲ ਚਾਹੀਦਾ ਨਾ। ਇਹਦਾ ਮਤਲਬ ਹੈ ਕਿ ਜਦ ਤੁਹਾਨੂੰ ਰੋ ਮਟੀਰੀਅਲ ਚਾਹੀਦਾ ਇੰਡਸਟਰੀ ਨੂੰ ਸੈਟਅਪ ਕਰਨਾ, ਫਿਰ ਤੁਸੀਂ ਡਾਇਵਰਸੀਫਿਕੇਸ਼ਨ ਕਿੱਥੇ ਕਰਨੀ ਹੈ? ਤੁਸੀਂ ਕਿਸ ਤਰ੍ਹਾਂ ਫੇਜ਼ ਆਊਟ ਕਰੋਗੇ ਪੈਦੀ ਨੂੰ? ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੱਲ ਬੰਦ ਕਰਦੇ ਹੋ ਤਾਂ ਦੂਜੀ ਕ੍ਰੋਪਸ ਨੂੰ MSP ਦਿਓ ਤਾਂ ਉੱਥੇ ਬਦਲਾਅ ਹੋ ਜਾਏਗਾ? ਇਹ ਹੈ ਨਾ ਕੰਟਰਡਿਕਸ਼ਨ ਹੈ। ਉਹ ਕੁਛ ਕਹਿ ਰਹੇ ਹੈ, ਇਹ ਕੁਛ ਕਹਿ ਰਿਹਾ ਹੈ, ਤੀਜੀ ਆਪਣੇ ਕਮਰੇ ਚੋਂ ਡਰਾਇੰਗ ਰੂਮ ਚ ਬੈਠੇ ਬੋਲ ਰਹੇ ਹੈਗੇ, ਕੁਛ ਆਪਣੇ ਸਟੂਡੀਓ ਚ ਬੈਠੇ ਐਡਵਾਈਸ ਕਰਦੇ ਹੈਗੇ। ਪੁਰਾਣੀ ਜਿਹੜੀ ਗੱਲ ਸੀ ਨਾ ਗ੍ਰੀਨ ਰੈਵੋਲੂਸ਼ਨ ਟਾਈਮ ਤੇ, ਉੱਥੇ ਪਾਲਿਸੀਆਂ ਤਿਆਰ ਹੁੰਦੀਆਂ ਸੀ, ਉਹੀ ਲੋਕੀ ਗੱਲ ਕਰਦੇ ਸੀਗੇ। ਹੁਣ ਤਾਂ ਹਰ ਆਦਮੀ ਐਕਸਪਰਟ ਹੈ,
ਬਿਲਕੁਲ
ਹਰ ਆਦਮੀ ਐਕਸਪਰਟ ਹੈ। ਖੇਤ ਨਹੀਂ ਦੇਖਿਆ ਉਹ ਵੀ ਐਕਸਪਰਟ ਹੈ।
ਮੈਂ ਡਾਕਟਰ ਸਾਹਿਬ ਆਪਣੇ ਤਜਰਬੇ ਚ ਦੇਖਦਾ, ਕਿਉਂਕਿ ਸਾਡੇ ਪਿੰਡ ਜਦੋਂ ਸਾਡੇ ਕੋਈ 12 ਕਿੱਲਿਆਂ ਦੀ ਸਾਂਝੀ ਖੇਤੀ ਹੋਣੀ ਆ, ਪਹਿਲੇ ਜ਼ਮਾਨੇ ਦੀ ਗੱਲ ਹੈ, ਤੇ 83 ਦੇ ਵਿੱਚ ਅਸੀਂ ਐਸਕੋਟ ਦਾ ਟਰੈਕਟਰ ਲਿਆ ਸੀ, 335 ਐਸਕੋਟ ਮੇਰਾ ਤਾਂ 25-30 ਹਾਰਸ ਪਾਵਰ ਦਾ ਟਰੈਕਟਰ ਹੋਣਾ, ਉਹਦੇ ਨਾਲ 12-13 ਕਿੱਲੇ ਬੜੇ ਵਧੀਆ ਸਮਝ ਜਾਂਦੇ ਸੀ, ਸਾਰੀ ਮੈਨੇਜ ਸੀ। ਮੇਰੇ ਕਜ਼ਨ ਦਾ ਪਿੰਡ ਇੱਧਰ ਪਾਤੜਾ ਕੋਲੇ ਪੈਂਦਾ ਸੀ, ਉਹਨਾਂ ਕੋਲ 30-35 ਕਿੱਲੇ ਜ਼ਮੀਨ ਸੀ, ਤੇ ਉਹਨਾਂ ਕੋਲ 4 ਟਰੈਕਟਰ ਹੁੰਦਾ ਸੀ, 74 ਮਾਡਲ ਦਾ ਜਿਹੜਾ 3000 ਫੋਰਡ ਕਹਿੰਦੇ ਆ, ਉਹਦੇ ਨਾਲ ਛੋਟੀ ਕੰਬਾਈਨ ਅਟੈਚ ਕਰਕੇ ਉਹਨਾਂ ਨੇ ਖੇਤੀ ਕੀਤੀ। ਫਿਰ ਉਹਨਾਂ ਨੇ 59 ਲੈ ਲਿਆ HMT, ਪਰ ਹੁਣ ਆਲ ਆਫ ਸਡਨ ਉਹਨਾਂ ਨੂੰ ਪਤਾ ਲੱਗਿਆ, ਕਹਿੰਦੇ ਸਾਰੇ ਟਰੈਕਟਰ ਫੇਲ ਹੋ ਗਏ, ਹੁਣ ਵੱਡੇ ਟਰੈਕਟਰ ਚਾਹੀਦੇ ਆ। ਤੇ ਮਤਲਬ ਉਸੇ ਜ਼ਮੀਨ ਤੇ ਮੈਨੂੰ ਵੀ ਬੜੀ ਹੈਰਾਨੀ ਹੁੰਦੀ ਸੀ ਕਿ ਇਹ ਮਸ਼ੀਨਾਂ ਸਾਰੀਆਂ ਰਿਡੰਡੈਂਟ ਹੋ ਰਹੀਆਂ, ਨਵੀਂ ਮਸ਼ੀਨ ਜਿਹੜੀ ਆਉਂਦੀ ਸਰ ਉਹ 1-2 ਸਾਲ ਚ ਕਹਿ ਦਿੰਦੇ ਆ ਕਿ ਇਹ ਵੀ ਫੇਲ ਹੋ ਗਈ, ਨਵੀਂ ਆਊਗੀ, ਇਹ ਵੀ ਕੁਛ ਕਿਸੇ ਤਰ੍ਹਾਂ ਨਾਲ ਮਤਲਬ ਕਿ ਪਾਗਲ
ਪੋਲਿਟਿਕਸ, ਪੋਲਿਟੀਕਲ ਇਕਨੋਮੀ ਦੀ ਸਮਝਣ ਦੀ ਪ੍ਰਯਾਸ ਕਰੀਏ। ਜਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਡਿਪਾਰਟਮੈਂਟ ਐਗਰੀਕਲਚਰ ਨੇ ਮਸ਼ੀਨਾਂ ਦਾ ਪੁਸ਼ ਕੀਤਾ, ਹਾਂਜੀ ਮੈਨੂੰ ਯਾਦ ਹੈ ਉਸ ਟਾਈਮ 2019 ਦੇ ਆਸ ਪਾਸ ਦੀ ਗੱਲ ਹੋਏਗੀ, ਉਹ ਤੋਂ ਪਹਿਲੇ ਗੱਲ ਹੋਏਗੀ, ਹੈਪੀ ਸੀਡਰ ਇੱਕ ਮਸ਼ੀਨ ਆਈ, ਉਹਨੂੰ ਇੰਨਾ ਪ੍ਰਮੋਟ ਕੀਤਾ ਕਿ ਨਿਊਯਾਰਕ ਟਾਈਮਸ ਦੇ ਵੀ ਇੱਕ ਆਰਟੀਕਲ ਸੀਗਾ ਕਿ ਤੁਸੀਂ ਅਗਰ 80% ਸਬਸਿਡੀ ਕਰਦੇ ਹੋ ਤਾਂ ਪੰਜਾਬ ਦਾ ਸਟੇਬਲ ਬਰਨਿੰਗ ਪ੍ਰੋਬਲਮ ਸੋਲਵ ਹੋ ਜਾਏਗਾ। ਹਾਂਜੀ ਇਹ ਉਹਨੇ ਕਿਹਾ ਸੀ ਨਿਊਯਾਰਕ ਟਾਈਮਸ ਦੇ, ਮੈਂ ਉਸ ਟਾਈਮ ਕਿਹਾ ਸੀਗਾ ਇਹ ਪੱਤਰਕਾਰ ਆਇਆ ਉਹਨੂੰ ਪਤਾ ਹੈ ਨਹੀਂ ਹੈ, ਆ ਕੇ ਗੱਲਾਂ ਸੁਣੀਆਂ ਕਰਕੇ ਚਲੇ ਗਏ। ਅੱਜ ਸਾਰੇ ਹਾਲ ਹੈ ਕਿ ਪੰਜਾਬ ਕੋਲ ਤਕਰੀਬਨ 13-14 ਹਜ਼ਾਰ ਹੈਪੀ ਸੀਡਰ ਮਸ਼ੀਨ ਹੈਗੀਆਂ ਜਿਹੜੀ ਸਬਸਿਡੀ ਤੇ ਮਿਲਦੀਆਂ ਹੈਗੀਆਂ, ਤੁਹਾਨੂੰ ਪਤਾ ਉਹ ਸਰ ਸਾਰੀ ਖੜੀ ਹੈ ਅੱਜ ਕੱਲ੍ਹ, ਪਾਣੀ ਉਹਨੂੰ ਇਸਤੇਮਾਲ ਕਰਦਾ, ਉਹ ਇੱਕ ਤਰ੍ਹਾਂ ਦਾ ਜੰਕ ਹੈਗਾ, ਜੰਕ ਬਣ ਗਿਆ ਹੈਗਾ ਜੀ। ਫਿਰ ਤੁਸੀਂ ਦੇਖੋ ਉਹਦੇ ਪਾਸ ਸੁਪਰ ਸੀਡਰ, ਸਮਾਰਟ ਸੀਡਰ, ਹੁਣ ਇੱਕ ਸਰਫਸ ਸੀਡਰ ਆ ਗਿਆ, ਫਿਰ ਤੁਸੀਂ ਵਿੱਚ ਹੋਰ ਮਸ਼ੀਨਾਂ ਦੇਖ ਲਓ ਜਿੰਨੀਆਂ ਲੱਗਦੀਆਂ, ਉਹਦੇ ਇਲਾਵਾ ਹੁਣ ਇੱਕ ਬੇਲਰ ਆ ਗਿਆ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਰ ਸਾਲ ਇੱਕ ਨਵੀਂ ਮਸ਼ੀਨ ਕੱਢ ਕੇ ਦੇ ਦਿੰਦੀ ਹੈਗੀ ਹੈ ਔਰ ਡਿਪਾਰਟਮੈਂਟ ਪ੍ਰਮੋਟ ਕਰਦਾ, ਇਹ ਵੀ ਆਪਣੇ ਆਪ ਵਿੱਚ ਇੱਕ ਦੇਖਣ ਵਾਲੀ ਗੱਲ ਹੈ ਕਿ ਅਕਾਊਂਟੇਬਿਲਟੀ ਹੈ, ਸਕੈਂਡਲ ਹੈ ਸਰ। ਦੂਜੀ ਗੱਲ ਦੇਖੋ, ਹੁਣ ਬੇਲਰ ਆਇਆ, ਬੇਲਰ ਬਿਲਕੁਲ ਠੀਕ ਹੈ, ਬੇਲਰ ਬਿਲਕੁਲ ਠੀਕ ਹੈਗਾ, ਮੈਨੂੰ ਇਹ ਸਮਝ ਨਹੀਂ ਆਇਆ ਕਿ ਬੇਲਰ ਕਿਹੜਾ ਮਤਲਬ ਬੇਲਰ ਆਪਣਾ ਕੱਟ ਕੇ ਉਹਨੂੰ ਥੱਲੋਂ ਆਪਣਾ ਪੂਰਾ ਉਹਨਾਂ ਬੇਲ ਬਣਾ ਕੇ ਛੱਡ ਦਿੰਦਾ ਹੈਗਾ। ਹਾਂਜੀ ਕੋਈ ਆ ਕੇ ਲੈ ਜਾਏ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੈਗੀ, ਹੈ ਨਾ ਜੀ, ਕਿਸਾਨ ਕਰਨ ਨੂੰ ਤਿਆਰ ਹੈਗਾ। ਪਰ ਜੇ ਤੁਸੀਂ ਬੇਲਰ ਤੁਹਾਡੇ ਕੋਲ ਸੀਗਾ ਪਹਿਲੇ, ਤੁਸੀਂ ਉਹਨੂੰ ਕਿਉਂ ਨੀ ਪ੍ਰਮੋਟ ਕੀਤਾ? ਤੁਸੀਂ ਹੈਪੀ ਸੀਡਰ, ਫਲਾਣਾ ਸੀਡਰ, ਫਲਾਣਾ ਸੀਡਰ ਕਹੀ ਗਏ, ਕਿਉਂਕਿ ਉਹਦੇ ਵਿੱਚ ਸਭ ਨੂੰ ਕਿਕਬੈਕਸ ਮਿਲਦੇ, ਸਭ ਨੂੰ ਪਤਾ ਇਸ ਗੱਲ ਦਾ। ਸੋ ਇਹ ਮਸ਼ੀਨਾਂ ਦਾ, ਔਰ ਮੈਂ ਹਰ ਜਗ੍ਹਾ ਕਿ ਪੰਜਾਬ ਇਸ ਬੁਕਾਂ ਮੈਂ ਜੰਕ ਯਾਰਡ ਫੋਰ ਮਸ਼ੀਨ ਨਾ, ਸਟਬਲ ਬਰਨਿੰਗ ਤਾਂ ਤੁਸੀਂ ਸੰਭਾਲ ਲਓਗੇ ਜਾਂ ਹੋ ਜਾਏਗੀ ਕਦੀ ਖਤਮ, ਪਰ ਜਿਹੜਾ ਜੰਕ ਯਾਰਡ ਬਣ ਜਾਏਗਾ ਤਾਂ ਕੀ ਕਰੋਗੇ? ਇਹ ਇਹਦਾ ਕਿਹੜਾ ਬਾਇਓ ਡੀਕੰਪੋਜ਼ਰ ਆਏਗਾ ਜਿਹੜਾ ਜ਼ਮੀਨ ਚ ਲੋਹੇ ਨੂੰ ਮਿਲਾ ਦੇਗਾ? ਹਾਂਜੀ ਉਹ ਕੀ ਕਰੋਗੇ ਤੁਸੀਂ ਲੋਹੇ ਦਾ? ਆਪਣੇ ਮਰਜ਼ੀ ਦੇਖੋ ਨਾ, ਹੁਣ ਕੰਬਾਈਨ ਹਾਰਵੈਸਟਰ ਹੈ, ਕੰਬਾਈਨ ਹਾਰਵੈਸਟਰ ਨੇ ਪ੍ਰੋਬਲਮ ਕ੍ਰੀਏਟ ਕੀਤਾ, ਜਿਵੇਂ ਤੁਹਾਨੂੰ ਪਹਿਲੇ ਕਹਿ ਰਿਹਾ ਸੀਗਾ। ਅਸੀਂ ਜ਼ੋਰ ਪਾਇਆ, ਮੈਂ ਜਦ ਕੀਤਾ ਲੋਕਾਂ ਨੂੰ ਸਮਝ ਆਇਆ ਕਿ ਉਹ ਤੇ ਪ੍ਰੈਸ਼ਰ ਪਿਆ, ਤੇ ਇੱਕ SMS ਉਹਨਾਂ ਨਾਲ ਇੱਕ ਇਕਵਿਪਮੈਂਟ ਆਇਆ। SMS ਮਤਲਬ ਹੈ ਸਟਬਲ ਮੈਨੇਜਮੈਂਟ ਦੀ ਸਕੀਮ ਹੈਗੀ ਹੈ। ਹਾਂਜੀ ਉਹ ਇਕਵਿਪਮੈਂਟ ਤੁਸੀਂ ਲਾਤਾ, ਹੁਣ ਉਹ ਇਕਵਿਪਮੈਂਟ ਜਿਹੜਾ ਲਾਇਆ ਸੀਗਾ, ਪੰਜਾਬ ਵਿੱਚ 13,000 ਕੰਬਾਈਨ ਹਾਰਵੈਸਟਰ ਹੈਗੇ ਜੀ, ਤੁਸੀਂ 6,000 ਵਿੱਚ ਲਗਾਇਆ, ਉਹਦੇ ਬਾਅਦ ਇੰਡਸਟਰੀ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਕਿ ਨਹੀਂ ਜੀ ਸਾਡੇ ਕੋਲ ਸਿਰਫ ਉਹ ਨਹੀਂ ਹੈ। ਹੁਣ ਵੀ ਸਰ 6,000 ਤੇ ਲੱਗਿਆ ਹੋਇਆ, ਲੇਕਿਨ ਕੋਈ ਨਹੀਂ ਯੂਜ਼ ਕਰਦਾ, ਕਿਉਂ? ਉਹਦੇ ਨਾਲ ਜਿਹੜੇ ਹੈਗੇ ਨੇ ਡੀਜ਼ਲ ਦਾ ਉਪਯੋਗ ਵੱਧ ਜਾਂਦਾ ਹੈਗਾ, ਕਿਸਾਨ ਦੀ ਜਿਹੜੀ ਉਹਦੀ ਕਾਸਟ ਹੈ, ਰੈਂਟ ਆਊਟ ਕਾਸਟ ਹੈ, ਉਹ ਵੀ ਵੱਧ ਜਾਂਦੀ ਹੈ। ਉਹ ਕਹਿੰਦਾ ਕਿ ਨਾ ਤੁਸੀਂ ਇਹਦੇ ਬਗੈਰ ਹੀ ਲਗਾਓ, ਉਹ ਕੰਬਾਈਨ ਹਾਰਵੈਸਟ ਕਰਕੇ ਚਲਾ ਗਿਆ, ਉਹਦੇ ਬਾਅਦ ਉਹਨੇ ਆਪਣਾ ਅੱਗ ਲਗਾਤੀ। ਹੁਣ ਇਹ ਜਿਹੜਾ ਹੋ ਰਿਹਾ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਕੰਬਾਈਨ ਹਾਰਵੈਸਟਰ, ਮੈਂ ਤਾਂ ਹਰ ਵਾਰੀ ਕਹਿੰਦਾ ਟੈਕਨੋਲੋਜੀ ਨੇ ਪ੍ਰੋਬਲਮ ਕ੍ਰੀਏਟ ਕੀਤਾ, ਟੈਕਨੋਲੋਜੀ ਦਾ ਪ੍ਰੋਬਲਮ ਕ੍ਰੀਏਟ ਕੀਤਾ। ਇਹਨੂੰ ਟੈਕਨੋਲੋਜੀ ਨੂੰ ਬੋਲੋ ਕਿ ਪ੍ਰੋਡਿਊਟਰ ਪੇਸ ਪ੍ਰਿੰਸੀਪਲ ਨਾਲ ਇਹਨੂੰ ਸੋਰਟ ਆਊਟ ਕਰੇ। Why isn't it the tractor, combine harvester industry asked to pay back the losses jede ho rahe hai? Kyun nahi?
Mainu kafi der to ਡਾਕਟਰ ਸਾਹਿਬ ਜਿੱਦਾਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਪੋਲਿਊਸ਼ਨ ਤੋਂ ਇੱਧਰ ਆਏ ਆ ਨਾ, ਬੇਦਾਂ ਦੀ ਮੇਰੀ ਗੱਟ ਫੀਲਿੰਗ ਇੰਨੇ ਸਾਲਾਂ ਤੋਂ ਕਿਉਂ ਬਣਦੀ ਆ ਰਹੀ ਸੀ ਕਿ ਜੋ ਇਹ ਮਸ਼ੀਨੀ ਕਰਨ, ਜਿਵੇਂ ਮੈਡੀਕਲ ਰੈਪ੍ਰਜੈਂਟੇਟਿਵ ਨਹੀਂ ਹੁੰਦੇ ਕਿ ਡਾਕਟਰ ਨੂੰ ਕਹਿ ਦਿੰਦੇ ਆ ਕਿ ਯਾਰ ਤੂੰ ਆਹ ਵਾਲੀਆਂ ਦਵਾਈਆਂ, ਆਹ ਦਵਾਈਆਂ ਰੈਕਮੈਂਡ ਕਰਕੇ ਤੇਰਾ ਮੈਂ ਸਿੰਗਾਪੁਰ ਦਾ ਟੂਰ ਲਵਾ ਦੂੰਗਾ। ਇੱਦਾਂ ਹੀ ਇਹ ਕੰਪਨੀਆਂ ਵਾਲੇ, ਕੰਬਾਈਨਾਂ ਬਣਾਉਣ ਵਾਲੇ ਵੀ ਪ੍ਰੈਜੈਂਟੇਸ਼ਨਾਂ ਦਿੰਦੇ ਆ ਮੰਤਰੀਆਂ ਸੰਤਰੀਆਂ ਨੂੰ, ਐਗਰੀਕਲਚਰ ਵਾਲੇ ਨੂੰ ਉਹ ਰਿਕਮੈਂਡ ਕਰਾ ਦਿੰਦਾ ਯੂਨੀਵਰਸਿਟੀਆਂ ਦੇ ਐਂਗਲ ਤੋਂ, ਕਿਸਾਨ ਅਲਟੀਮੇਟ ਬਾਇਰ ਹੈ, ਕੁਛ ਲਾਈਫ ਸਟਾਈਲ ਵੀ ਹੈ। ਹੁਣ ਜਿਵੇਂ ਜੌਨ ਡੀਅਰ ਟਰੈਕਟਰ ਸੀ, ਬਹੁਤਾ ਫੈਸ਼ਨ ਚ ਲਿਆ ਗਿਆ ਹੈ ਨਾ, ਕਈ ਵਾਰ ਤੁਸੀਂ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਨਹੀਂ ਲਈ, ਫੈਸ਼ਨ ਵੀ ਬਣ ਗਿਆ ਕਿ ਯਾਰ ਉਹਨਾਂ ਕੋਲ ਤਾਂ ਆਹ ਟਰੈਕਟਰ ਹੈ। ਉਹ ਇੰਨਾ ਕੁਛ ਚੱਲ ਗਿਆ ਕਿ ਸਾਨੂੰ ਜੋ ਨਹੀਂ ਚਾਹੀਦਾ ਸੀ ਉਹ ਖਰੀਦੀ ਬੈਠੇ ਆ, ਤੇ ਬਾਕੀ ਜਿਹੜੀ ਆਹ ਪ੍ਰੋਬਲਮ ਨੇ ਇਹ ਤਾਂ ਇਹਦੀ ਆਫ ਸ਼ੂਟ ਹੈ ਜਸਟ ਫੋਰ 10-15 ਡੇਜ਼,
ਠੀਕ ਹੈ, ਅਦਰਵਾਈਜ਼।
ਹਾਂਜੀ ਕਿ ਮੇਰਾ ਇਹ ਫੀਲਿੰਗ ਆ ਰਹੀ ਹੈ ਮੈਨੂੰ ਕਿ ਜੇ ਚੋਕਿੰਗ ਨਾ ਵੀ ਹੋਵੇ, ਅਦਰਵਾਈਜ਼ ਆਲਸੋ ਵੀ ਆਰ ਚੋਕਿੰਗ ਓਵਰ ਇਕੋਨਮੀ, ਜਿਹੜੀ ਸਾਡੀ ਕਿਸਾਨੀ ਉਹਨੇ ਵੈਸੇ ਬਰਬਾਦ ਹੋ ਜਾਣਾ ਜੇ ਧੂਆ ਨਾ ਵੀ ਹੋਵੇ।
ਦੇਖੋ ਜੀ ਮੈਂ ਹਰ ਜਗ੍ਹਾ ਕਿਹਾ ਹੈਗਾ ਕਿ ਟਰੈਕਟਰ ਜਿਹੜਾ ਹੈਗਾ ਇੱਕ ਟਾਈਮ ਸਿੰਬਲ ਆਫ ਪ੍ਰਾਈਡ ਹੁੰਦਾ ਸੀਗਾ, ਅੱਜ ਉਹ ਸਿੰਬਲ ਆਫ ਡਿਸਟ੍ਰੈਸ ਹੈਗਾ ਜੀ। ਉਹੀ ਜਿਹੜੇ ਮੁੱਛਾਂ ਦਾ ਤੌ ਦੇਣ ਵਾਸਤੇ ਅਸੀਂ ਟਰੈਕਟਰ ਲੈਂਦੇ ਗਏ, ਹੁਣ 1,00,000 ਟਰੈਕਟਰ ਦੀ ਜ਼ਰੂਰਤ ਹੈਗੀ ਹੈ ਪੰਜਾਬ ਵਿੱਚ, 5.5 ਲੱਖ ਟਰੈਕਟਰ ਹੈਗੇ, ਉਹਦੇ ਨਾਲ ਜਿਹੜੇ ਉਹਦੇ ਅਸੈਸਰੀ ਇਕਵਿਪਮੈਂਟ ਹੈਗੇ ਹੋਰ ਅਲੱਗ ਹੈਗੀ ਹੈ। ਉਹ ਜਿਹੜਾ 5.5 ਲੱਖ ਟਰੈਕਟਰ ਹੈਗਾ, ਹੁਣ ਤਾਂ ਟਰੈਕਟਰ ਦੀ ਵੀ ਕੋਸਟ ਵੱਧ ਗਈ ਹੈਗੀ, 8-10 ਲੱਖ ਦੇ ਕਰੀਬ ਪਹੁੰਚ ਗਏ ਹੈਗੇ, ਹੁਣ ਤਾਂ ਪੂਰਾ 80K ਹੁੰਦਾ ਹੈਗਾ। ਹਾਂਜੀ ਉਹ ਜਿਹੜੀ ਕੋਸਟ ਹੈ ਕਿਸਾਨ ਨੇ ਕਰੀ, ਤਾਂ ਚਾਹੇ ਤੁਸੀਂ ਕਿਸਾਨ ਜਿਹੜਾ ਹੈਗਾ ਉਹਨੂੰ ਕੋਲੈਟਰਲ ਦੇ ਨਾਲ ਮਿਲ ਜਾਂਦਾ ਹੈਗਾ, ਪਰ ਅਲਟੀਮੇਟਲੀ ਉਹਨੇ ਲੋਨ ਤਾਂ ਪੇ ਬੈਕ ਕਰਨਾ ਹੈ ਨਾ, ਇਸੇ ਕਰਕੇ ਉਹਦਾ ਕਰਜ਼ਾ ਵੱਧਦਾ ਗਿਆ। ਅੱਜ ਉਹ ਕਰਜ਼ੇ ਥੱਲੇ ਦਬਿਆ ਹੋਇਆ ਔਰ ਆਤਮ ਹੱਤਿਆ ਹੁੰਦੀ ਹੈਗੀਆਂ। ਸੋ ਇਹ ਕੋਈ ਕੋਸਟ ਦੇਖਦਾ ਹੀ ਨਹੀਂ ਹੈਗਾ, ਐਂਡ ਪੀਪਲ ਆਰ ਜਸਟ ਸੇਇੰਗ ਕਿ ਵੀ ਟਰੈਕਟਰ ਕਿਉਂਕਿ ਜ਼ਿਆਦਾ ਵਿਕ ਰਹੇ ਹੈਗੇ, ਦੈਟਸ ਅ ਸਿੰਬਲ ਆਫ ਪ੍ਰੋਗਰੈਸ। ਮੈਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਇੱਕ ਢਾਂਚਾ ਬਣਿਆ ਪਿਆ ਨਾ ਕਿ ਸਿੰਬਲ ਆਫ ਪ੍ਰੋਗਰੈਸ ਅਸੈਸ ਕਰਨ ਦਾ, ਉਹ ਵੀ ਉਹਨੂੰ ਦੇਖਣ ਦੀ ਜ਼ਰੂਰਤ ਹੈਗੀ ਹੈ। ਇਹ ਤਾਂ ਹੀ ਹੋ ਸਕਦਾ ਜੇ ਆਮ ਆਦਮੀ ਸਮਝੇ ਇਹਨਾਂ ਚੀਜ਼ਾਂ ਨੂੰ। ਪ੍ਰੋਬਲਮ ਇਹ ਹੈ ਕਿ ਆਮ ਆਦਮੀ ਵੀ ਉਸੇ ਰੇਸ ਵਿੱਚ ਹੈਗਾ, ਚਾਹੇ ਉਹ ਕਿਸਾਨ ਹੈ ਜਾਂ ਨਹੀਂ ਹੈਗਾ, ਤਾਂ ਵੀ ਉਸੇ ਰੇਸ ਵਿੱਚ ਹੈਗਾ। ਜੇ ਉਹ ਟਰੈਕਟਰ ਨਹੀਂ ਲੈ ਰਿਹਾ ਤਾਂ ਕਾਰਾਂ ਦੇ ਲੈਣ ਚ ਲੱਗਿਆ ਹੋਇਆ। ਹੁਣ ਦੇਖੋ ਨਾ SUV ਜਿਹੜੀ ਕਾਰਾਂ ਹੈਗੀਆਂ, ਹਾਂਜੀ SUV ਕਾਰ ਜਿਹੜੀ ਹੈਗੀ ਆ, ਇਟ ਇਜ਼ ਏ ਮੋਨਸਟਰ ਕਾਰ। ਦੁਨੀਆਂ ਦੇ ਜਿੰਨਾ ਪੋਲਿਊਸ਼ਨ ਹੈਗਾ, ਗਲੋਬਲ ਵਾਰਮਿੰਗ ਦੀ ਵਜ੍ਹਾ ਸੀਗਾ ਨਾ, ਕਾਰਬਨ ਐਮਿਸ਼ਨ ਜਿਹੜਾ ਆਉਂਦਾ ਹੈਗਾ, ਉਹ ਅਗਰ ਇਹ ਕੰਟਰੀ ਹੁੰਦੀ ਨਾ, ਅਗਰ ਇਹਦੀ ਕੰਟਰੀ ਹੁੰਦੀ SUV ਕਾਰਸ, ਤਾਂ ਇਹ 7ਵੇਂ ਨੰਬਰ ਤੇ ਆਉਣਾ ਸੀਗਾ ਜਿਹੜਾ ਪੋਲਿਊਸ਼ਨ ਕਰ ਰਿਹਾ ਹੈਗਾ, ਗਲੋਬਲੀ ਕਾਰਬਨ ਐਮਿਸ਼ਨ ਦੇ ਰਿਹਾ ਹੈਗਾ। ਮੈਂ ਕੋਈ ਬੰਦਾ SUV ਕਾਰ ਬੰਦ ਕਰਨ ਨੂੰ ਤਿਆਰ ਹੈ? ਕੋਈ ਨੀ ਕਰੇਗਾ, ਕਿਉਂਕਿ ਸਭ ਦਾ ਲਾਈਫ ਸਟਾਈਲ ਹੈ, ਉਹ ਸਾਰੇ ਇੱਕ ਕਾਰ ਵੇਚ ਕੇ ਤੁਸੀਂ SUV ਕਾਰ ਲੈਣ ਨੂੰ ਦਿਖਾਉਂਦੇ ਹੋ ਕਿ ਮੇਰੇ ਕੋਲ SUV ਕਾਰ ਆ ਗਈ ਹੈਗੀ ਹੈ। ਤਾਂ ਕੋਈ ਕੋਈ ਜਿਹੜਾ ਸ਼ਹਿਰ ਦੇ ਵਿੱਚ ਰਹਿੰਦਾ ਬੰਦਾ ਹੈਗਾ ਜਾਂ ਪਿੰਡ ਵਿੱਚ ਵੀ ਰਹਿੰਦਾ ਜਿਹਦੇ ਕੋਲ SUV ਕਾਰ, ਉਹ ਆਪਣੀ ਕਾਰ ਦੇਣ ਨੂੰ ਤਿਆਰ ਹੋਏਗਾ ਕਿ ਵਾਪਸ ਕਰ ਦੇਈਏ? ਨਾ ਕੋਈ ਨੀ ਤਿਆਰ ਹੋਏਗਾ। ਤਾਂ ਮਤਲਬ ਮੇਰਾ ਕਹਿੰਦਾ ਸੀ ਪਿੰਡਾਂ ਨੂੰ ਅਸੀਂ ਕਹਿੰਦੇ ਕਿ ਇਹ ਰੇਸ ਵਿੱਚ ਹੈਗਾ, ਫੈਸ਼ਨ ਸ਼ਹਿਰਾਂ ਵਿੱਚ ਵੀ ਹੈਗਾ, ਦੋਨੋਂ ਜਗ੍ਹਾ ਫੈਸ਼ਨ ਚੱਲ ਰਿਹਾ, ਤੁਸੀਂ ਤਬਾਹੀ ਕਰੀ ਜਾਓ ਆਪਣੀ, ਸਾਨੂੰ ਕੀ ਫਰਕ ਪੈਂਦਾ? ਲੇਕਿਨ ਤੁਸੀਂ ਆਪਣਾ ਸੋਚੋ ਨਾ ਕਿ ਕਰ ਮੈਂ ਕਹਿੰਦਾ ਕਿ ਜੇ ਚੀਫ ਮਿਨਿਸਟਰ ਕੇਜਰੀਵਾਲ ਨੂੰ ਪਹਿਲੇ ਯਾਦ ਹੋਏਗਾ ਤੁਹਾਨੂੰ ਜਦੋਂ ਮੈਂ ਆਮ ਆਦਮੀ ਜਿਸ ਟਾਈਮ ਟੀਮ ਅੰਨਾ ਵਿੱਚ ਮੈਂ ਸੀਗਾ ਮੈਂ ਵੀ ਟੀਮ ਅੰਨਾ ਦਾ ਮੈਂਬਰ ਹੈਗਾ ਉਹ ਹੁੰਦਾ ਸੀਗਾ ਮੈਂ ਉਸ ਟਾਈਮ ਮੇਰੇ ਕੋਲ ਵੀ ਵੈਗਨਾਰ ਕਾਰ ਸੀ ਅਰਵਿੰਦ ਕੇਜਰੀਵਾਲ ਹਾਂਜੀ ਮੇਰੇ ਕੋਲ ਵੀ ਵੈਗਨਾਰ ਕਾਰ ਹੈ ਉਸ ਟਾਈਮ ਵੀ ਉਹਨਾਂ ਕੋਲ ਵੈਗਨਾਰ ਕਾਰ ਹੁੰਦੀ ਸੀ ਅਰਵਿੰਦ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਕੋਲ ਮੈਂ ਕਹਿੰਦਾ ਕਿ ਵਾਈ ਕਾਂਟ ਅਰਵਿੰਦ ਕੇਜਰੀਵਾਲ ਨਾਓ ਗੋ ਬੈਕ ਟੂ ਵੈਗਨਾਰ ਕਿਉਂ ਜ਼ਰੂਰੀ ਉਹਨਾਂ ਨੇ ਐਸਯੂਵੀ ਸਟੇਬਲ ਕਰਨਾ ਤੁਸੀਂ ਦੱਸੋ ਜੀ ਕਿ ਮੈਂ ਇੱਕ ਇੱਕ ਮੈਸੇਜ ਦਿਓ ਕਿ ਬਈ ਮੈਂ ਛੋਟੀ ਕਾਰ ਦਾ ਇਸਤੇਮਾਲ ਕਰਨਾ ਬੜੀ ਕਾਰ ਨੁਕਸਾਨ ਕਰਦੀ ਹੈਗੀ ਹੈ ਜਿਹੜੇ ਜੱਜਿਸ ਕਹਿ ਰਹੇ ਕਿ ਇਹ ਕਰੋ ਪੁਲਿਸ ਨੂੰ ਬੁਲਾ ਕੇ ਦੇਖੋ ਅੱਗਾਂ ਬੁੱਝ ਗਈਆਂ ਕਿ ਨਹੀਂ ਬੁੱਝ ਗਈਆਂ ਇਹ ਆਪਣੀ ਐਸਯੂਵੀ ਕਾਰਸ ਬੰਦ ਕਰਦੇ ਹਨ ਵਾਈ ਕਾਂਟ ਦੇ ਸ਼ਿਫਟ ਟੂ ਅਦਰ ਕਾਰਸ ਹਾਂਜੀ ਇਹ ਵੀ ਤਾਂ ਇੱਕ ਮੈਸੇਜ ਆਏਗਾ ਨਾ ਸੋਸਾਇਟੀ ਵਿੱਚ ਜਿਹੜੇ ਫਿਲਮ ਸਟਾਰ ਹੈਗੇ ਜਿਹੜੇ ਮੀਡੀਆ ਦੇ ਐਂਕਰ ਹੈਗੇ ਅੱਜ ਕੱਲ੍ਹ ਦੇਖੋ ਮੀਡੀਆ ਦੇ ਘਰੋਂ ਗੱਡੀਆਂ ਹੀ ਗੱਡੀਆਂ ਹੈਗੀਆਂ ਫੋਰਚੂਨਰ ਤੋਂ ਲੈ ਕੇ ਮਰਸੀਡੀਜ਼ ਤੋਂ ਲੈ ਕੇ ਟੌਪ ਜਿਹੜੀ ਐਸਯੂਵੀਜ਼ ਆ ਰਹੀਆਂ ਹੈਗੀਆਂ ਇਹ ਕਿਉਂ ਹੋ ਰਿਹਾ ਇੱਕ ਅੱਧੀ ਛੱਡਣਗੇ ਤੁਹਾਡਾ ਮਤਲਬ ਕਿਸਾਨਾਂ ਨੂੰ ਦੋਸ਼ ਤਾਂ ਹੀ ਦਿੰਦੇ ਕਿ ਉਹਨਾਂ ਦਾ ਬਚਾਅ ਹੁੰਦਾ ਰਹੇ ਉਹਨਾਂ ਤੇ ਪਰ ਕੋਈ ਕਾਰਾ ਨਾ ਕਰੇ
ਤੇ ਡਾਕਟਰ ਸਾਹਿਬ ਫਿਰ ਤਾਂ ਇੱਕ ਚਲੋ ਹੁਣ ਆਪਾਂ ਇਹਦੇ ਨਾਲ ਹੀ ਜੁੜਦੀ ਗੱਲ ਹੈ ਮੈਂ ਇੱਕ ਚੀਜ਼ ਨੋਟ ਕਰਦਾ ਰਿਹਾ ਕਿ ਜਿਵੇਂ ਟ੍ਰੇਡ ਯੂਨੀਅਨ ਵਾਲੇ ਸੀ ਨਾ ਉਹ ਸਿਰਫ ਇੰਪਲੋਈਜ਼ ਨੂੰ ਕੁਛ ਕਰਨ ਲਈ TA DA ਕਿ ਬਸ ਉਹਨਾਂ ਨੂੰ ਕੁਛ ਨਾ ਕੁਛ ਬੈਨੀਫਿਟਸ ਲੈ ਕੇ ਦਿਓ ਤੇ ਕਦੇ ਵੀ ਡਿਸਿਪਲਿਨ ਹੋਣ ਦੀ ਗੱਲ ਜਾਂ ਆਫਿਸ ਟਾਈਮ ਤੇ ਜਾਣ ਦੀ ਗੱਲ ਟ੍ਰੇਡ ਯੂਨੀਅਨ ਵਾਲੇ ਨਹੀਂ ਸੀ ਕਰਦੇ ਹੁੰਦੇ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਹੁੰਦਾ ਸੀ ਕਿ ਬਈ ਇਹ ਨੌਕਰੀਆਂ ਤੁਸੀਂ ਬਚਾਓਗੇ ਤੁਹਾਡੇ ਬੱਚਿਆਂ ਨੂੰ ਵੀ ਅੱਗੇ ਜਾ ਕੇ ਮਿਲਣਗੀਆਂ ਕੰਮ ਤੇ ਵੀ ਆਉਣਾ ਚਾਹੀਦਾ ਤੁਸੀਂ ਇਹਦੇ ਡਿਸਿਪਲਿਨ ਦੀ ਵੀ ਗੱਲ ਕਰੋ ਜੇ ਸਰਕਾਰੀ ਬੰਦਾ ਕੰਮ ਨਹੀਂ ਕਰਦਾ ਤੁਹਾਡੇ ਅੰਦਰ ਉਹਦੀ ਸ਼ਰਮਿੰਦਗੀ ਹੋਣੀ ਚਾਹੀਦੀ ਨਹੀਂ ਹੋਈ ਇਸੇ ਤਰ੍ਹਾਂ ਮੈਨੂੰ ਲੱਗਦਾ ਕਿਸਾਨ ਯੂਨੀਅਨ ਵੀ ਸਿਰਫ ਕਿਸਾਨ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਰਦੇ ਆ ਜਿੱਥੇ ਕਿਤੇ ਉਹ ਲਾਈਫ ਸਟਾਈਲ ਦੀ ਗੱਲ ਆਵੇ ਇਹ ਪਿੰਡ ਪੱਧਰ ਤੇ ਯੂਨੀਅਨ ਨੂੰ ਵੀ ਤਾਂ ਕਰਨੀ ਚਾਹੀਦੀ ਹੈ ਮੈਂ ਇੱਦਾਂ ਦੀ ਗੱਲ ਕਦੇ ਨੀ ਦੇਖੀ ਉਹ ਉਹੀ ਗੱਲ ਕਰਦੇ ਆ ਜਿਹਦੇ ਨਾਲ ਮੌਕੇ ਤੇ ਕਿਸਾਨ ਨੂੰ ਇਹ ਲੱਗੇ ਕਿ ਬਈ ਬਾਈ ਸਾਡੇ ਹੱਕ ਚ ਖੜਾ
ਮੈਂ ਤੁਹਾਡੀ ਗੱਲ ਮੰਨਦਾ ਹੈ ਕਿ ਬਈ ਇੱਕ ਇੱਕ ਜਿਹੜਾ ਹੈਗਾ ਕਿ ਪ੍ਰੋਬਲਮ ਨੂੰ ਰੇਜ਼ ਕਰਦੇ ਹੈਗੇ ਸੋਲੂਸ਼ਨ ਚਾਹੀਦਾ ਉਹ ਉਹਨਾਂ ਦਾ ਰੋਲ ਹੈਗਾ ਜਿਹੜਾ ਕਰ ਰਹੇ ਹੈਗੇ ਆ ਕਿਸਾਨ ਅੰਦੋਲਨ ਜਿਹੜਾ ਹੋਇਆ ਸੀਗਾ ਉਹ ਵੀ ਉਹਦਾ ਹੀ ਇੱਕ ਆਉਟਪੁੱਟ ਸੀਗਾ ਪਰ ਲੇਕਿਨ ਦੂਜਾ ਜਿਹੜਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਈ ਐਜੂਕੇਟ ਵੀ ਕਰਨਾ ਹੈ ਕਿਸਾਨ ਐਜੂਕੇਟ ਵੀ ਕਰਨਾ ਹੈ ਤੁਸੀਂ ਇਹ ਜਿਹੜਾ ਇੱਥੇ ਹੋਇਆ ਨਾ ਪਿੱਛੇ ਕਿ ਤੁਸੀਂ ਅਫਸਰਾਂ ਨੂੰ ਬੋਲਿਆ ਕਿ ਤੁਸੀਂ ਅੱਗ ਲਾਓ ਉਹ ਕਿੰਨਾ ਬੜਾ ਗਲਤ ਮੈਸੇਜ ਗਿਆ ਹੈ ਮੀਡੀਆ ਬੈਸ਼ਿੰਗ ਜਿਹੜੀ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ ਇਹ ਕਹਿੰਦਾ ਦੇਖੋ ਜੀ ਕਿਸਾਨ ਤੇ ਇਹ ਜੇ ਹੈਗੇ ਅੱਗ ਲਾਉਂਦੇ ਹੈਗੇ ਆ ਕਿਸੇ ਨੇ ਬਿਲਕੁਲ ਡਿਫਾਲਟ ਜਿਹੜੇ ਬੈਂਕਾਂ ਦੇ ਸੀਗੇ ਉਹਨਾਂ ਨੂੰ ਨੀ ਕੁਛ ਕਿਹਾ ਅੱਜ ਤੱਕ ਦੇਖੋ ਨਾ ਜਿਹਨਾਂ ਕੋਲ ਪੈਸਾ ਸੀਗਾ ਜਿਹਨਾਂ ਨਹੀਂ ਪੈਸੇ ਵਾਪਸ ਕੀਤੇ ਬੈਂਕਾਂ ਦੇ ਉਹਨਾਂ ਨੂੰ ਤਾਂ ਕਿਸੇ ਨੇ ਕੁਛ ਨੀ ਕਿਹਾ ਸਮਝੇ ਨਾ ਜੇ ਕਿਸੇ ਉਹਨਾਂ ਨੇ ਵੀ ਵਿਲਫੁਲ ਡਿਫਾਲਟਰ ਨੇ ਵੀ ਕੁਛ ਬੈਂਕਾਂ ਦੇ ਅਫਸਰਾਂ ਨੂੰ ਬੰਦੀ ਬਣਾ ਲਿਆ ਹੁੰਦਾ ਤਾਂ ਉਹਨਾਂ ਦੀ ਵੀ ਜਿਹੜਾ ਹੈਗਾ ਨਾ ਇਮੇਜ ਖਰਾਬ ਹੋ ਜਾਣੀ ਸਾਰੇ ਪਿੰਡ ਵਿੱਚ ਸਾਰੇ ਦੇਸ਼ ਵਿੱਚ ਲੇਕਿਨ ਉਹ ਸਮਝ ਰਹੇ ਉਹਨਾਂ ਨੇ ਕੁਛ ਨੀ ਕੀਤਾ ਔਰ ਸਾਡੇ ਕਿਸਾਨਾਂ ਨੂੰ ਪਤਾ ਨੀ ਕੀ ਹੋ ਗਿਆ ਕਿ ਉਹਨਾਂ ਨੇ ਇੱਕ ਦੋ ਤਿੰਨ ਅਫਸਰਾਂ ਨੂੰ ਲਿਜਾ ਕੇ ਉੱਥੇ ਜ਼ਬਰਦਸਤੀ ਅੱਗ ਲਵਾਤੀ ਔਰ ਉਹਦੇ ਕਰਕੇ ਦੇਖੋ ਕਿੰਨੀ ਬੈਸ਼ਿੰਗ ਹੋ ਗਈ ਮੀਡੀਆ ਦੀ ਸਾਨੂੰ
ਅਖਬਾਰ
ਪੁੱਛਣਾ ਪੈ ਰਿਹਾ ਕਿ ਬਈ ਹਾਂ ਅਖਬਾਰਾਂ ਵਿੱਚ TV ਤੇ ਸਾਰੀ ਗੱਲ ਜਿਹੜੀ ਹੋ ਰਹੀ ਹੈਗੀ ਔਰ ਲੋਕੀ ਵੀ ਆਮ ਜਨਤਾ ਸਮਝਦੀ ਕਿ ਹਾਂਜੀ ਇਹ ਤਾਂ ਕਿਸਾਨ ਇਹ ਜਿਹੇ ਹੈਗੇ ਨਫ਼ਰਤ ਹੈ ਮੈਂ ਹਰ ਜਗ੍ਹਾ ਬੋਲਦਾ ਹੈ ਕਿ ਬੜੀ ਬੜੀ ਨਫ਼ਰਤ ਹੈ ਸ਼ਹਿਰ ਦੇ ਲੋਕਾਂ ਵਿੱਚ ਕਿਸਾਨਾਂ ਦੇ ਪ੍ਰਤੀ ਔਰ ਇਹ ਨਫ਼ਰਤ ਨੂੰ ਮਿਟਾਉਣਾ ਵੀ ਸਾਡਾ ਹੀ ਕੰਮ ਹੈਗਾ ਔਰ ਸੋਸਾਇਟੀ ਦਾ ਕੰਮ ਹੈ ਪਲੱਸ ਕਿਸਾਨ ਲੀਡਰਾਂ ਦਾ ਜਾਂ ਜਥੇਬੰਦੀਆਂ ਦਾ ਇਹ ਬਹੁਤ ਬੜਾ ਰੋਲ ਹੈ
ਜੀ ਡਾਕਟਰ ਸਾਹਿਬ ਇੱਕ ਛੋਟੀ ਜੀ ਮੈਂ ਬ੍ਰੇਕ ਲਾਉਂਗਾ ਜੀ 2 ਮਿੰਟ ਦੀ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੰਕਲੂਡਿੰਗ ਰਿਮਾਰਕਸ ਲਵਾਂਗੀ ਕਿ ਵਟ ਅਕੋਰਡਿੰਗ ਟੂ ਯੂ ਸ਼ੁੱਡ ਬੀ ਡਨ ਕਿਉਂਕਿ ਬਾਕੀ ਤਾਂ ਆਪਾਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਆਹ ਬ੍ਰੇਕ ਲੈ ਲਈਏ ਤੇ ਇਸ ਤੋਂ ਬਾਅਦ ਰਿਕਮੈਂਡ ਕਰਨਾ ਜੀ ਥੈਂਕ ਯੂ
This holiday season, let's make a difference in the life.
ਤੇ ਤੁਸੀਂ ਬਣੇ ਹੋਏ ਹੋ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇਹਨਾਂ ਚੋਣਵੀਆਂ ਖਬਰਾਂ ਤੋਂ ਦੱਖਣੀ ਕੋਰੀਆ ਨੇ ਜਾਸੂਸੀ ਉਪਗ੍ਰਹਿ ਦੇ ਮਾਮਲੇ ਦੇ ਵਿਚ ਉੱਤਰੀ ਕੋਰੀਆ ਨੂੰ ਦਿੱਤੀ ਚੇਤਾਵਨੀ ਟਰੰਪ ਨੇ ਕੋਲੋਰਾਡੋ ਚੋਣ ਮਾਮਲੇ ਦੇ ਵਿਚ ਜਿੱਤ ਦਾ ਜਸ਼ਨ ਮਨਾਇਆ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਨੇੜੇ 4 ਦਹਿਸ਼ਤਗਰਦ ਹਲਾਕ ਚੀਨੀ ਲੜਾਕੂ ਜਹਾਜ਼ਾਂ ਨੇ ਤਾਈਵਾਨ ਨੇੜੇ ਭਰੀ ਉਡਾਣ ਹੁਣ ਖਬਰਾਂ ਵਿਸਥਾਰ ਨਾਲ ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਨੂੰ ਆਪਣੇ ਜਾਸੂਸੀ ਉਪਗ੍ਰਹਿ ਲਾਂਚ ਕਰਨ ਨੂੰ ਅੱਗੇ ਨਾ ਵਧਾਉਣ ਦੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਜੇ ਉਹ ਨਾ ਟਲਿਆ ਤਾਂ ਅੰਤਰ ਕੋਰੀਆਈ ਸ਼ਾਂਤੀ ਸਮਝੌਤੇ ਨੂੰ ਖਤਮ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਦੱਖਣੀ ਕੋਰੀਆ ਨੇ ਵੀ ਕਿਹਾ ਕਿ ਯੋਜਨਾ ਰੱਦ ਨਾ ਕਰਨ ਅਤੇ ਉਸ ਖੇਤਰ ਵਿਚ ਹਵਾਈ ਨਿਗਰਾਨੀ ਸ਼ੁਰੂ ਕਰ ਸਕਦੈ ਉੱਤਰੀ ਕੋਰੀਆ ਇਸ ਸਾਲ ਦੇ ਸ਼ੁਰੂ ਚ ਫੌਜੀ ਜਾਸੂਸੀ ਉਪਗ੍ਰਹਿ ਨੂੰ ਪੁਲਾੜ ਚ ਭੇਜਣ ਚ 2 ਵਾਰ ਅਸਫਲ ਹੋ ਚੁੱਕਿਆ ਹੈ ਅਕਤੂਬਰ ਦੇ ਵਿਚ ਉਪਗ੍ਰਹਿ ਨੂੰ ਪੰਧ ਵਿਚ ਪਾਉਣ ਦੀ ਤੀਜੀ ਕੋਸ਼ਿਸ਼ ਨਹੀਂ ਕੀਤੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਆਇਓਵਾ ਦੀ ਵਾਪਸੀ ਯਾਤਰਾ ਦੌਰਾਨ ਇਕ ਚੋਣ ਮਾਮਲੇ ਵਿਚ ਜਿੱਤ ਦਾ ਜਸ਼ਨ ਮਨਾਇਆ ਟਰੰਪ ਨੇ ਆਪਣੇ ਰਾਜਨੀਤਿਕ ਦੁਸ਼ਮਣਾਂ ਦੀ ਆਲੋਚਨਾ ਕੀਤੀ ਅਤੇ ਆਪਣੇ ਸਮਰਥਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਰਾਸ਼ਟਰਪਤੀ ਜੋ ਬਾਈਡਨ ਦੇ ਅੱਗੇ ਆਪਣੀਆਂ ਮੰਗਾਂ ਰੱਖਣ ਤੇ ਸ਼ਿਕਾਇਤਾਂ ਕਰਨ ਤੋਂ ਪਿੱਛੇ ਨਾ ਹਟਣ
ਜੱਜ ਨੇ ਕਿਹਾ ਕਿ ਟਰੰਪ 6 ਜਨਵਰੀ 2021 ਨੂੰ ਯੂਐਸ ਕੈਪੀਟਲ ਉਤੇ ਹਮਲੇ ਦੌਰਾਨ ਹੋਈ ਬਗਾਵਤ ਵਿਚ ਤਾਂ ਸ਼ਾਮਲ ਸਨ, ਪਰ ਇਸ ਨਾਲ ਇਹ ਸਪਸ਼ਟ ਨਹੀਂ ਹੁੰਦਾ ਕਿ ਬਾਗਿਆਂ ਨੂੰ ਸਰਕਾਰੀ ਇਮਾਰਤ ਵਿਚ ਦਾਖਲੇ ਤੋਂ ਰੋਕਣ ਵਾਲੀ ਨਾਗਰਿਕ ਗ੍ਰਹਿ ਯੁੱਧ ਦੇ ਯੁੱਗ ਦੀ ਸੰਵਿਧਾਨਕ ਸੋਧ ਰਾਸ਼ਟਰਪਤੀ ਉਤੇ ਲਾਗੂ ਹੁੰਦੀ ਹੈ ਜਾਂ ਨਹੀਂ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਉੱਤਰ ਪੂਰਬ ਚ ਅਫਗਾਨਿਸਤਾਨ ਨਾਲ ਲਗਦੀ ਸਰਹੱਦ ਨੇੜੇ ਰਾਤ ਭਰ ਮਾਰੇ ਛਾਪਿਆਂ ਦੌਰਾਨ ਗੋਲੀਬਾਰੀ ਚ 4 ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਨੇ ਇਕ ਬਿਆਨ ਚ ਕਿਹਾ ਕਿ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਖਿਸੂਰ ਇਲਾਕੇ ਚ ਇਕ ਆਪਰੇਸ਼ਨ ਚਲਾਇਆ ਜਿਸ ਦੌਰਾਨ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਇਆ। ਬਿਆਨ ਮੁਤਾਬਕ ਸੈਨਿਕਾਂ ਨੇ ਦਹਿਸ਼ਤਗਰਦਾਂ ਦੇ ਟਿਕਾਣੇ ਤੋਂ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕੀਤੇ। ਫੌਜ ਨੇ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਚ ਲੋੜੀਂਦੀ ਅੱਤਵਾਦੀ ਕਮਾਂਡਰਾਂ ਦੇ ਵਿਚੋਂ ਇਕ ਇਬਰਾਹਿਮ ਵੀ ਸ਼ਾਮਲ ਹੈ ਜਿਹੜਾ ਸੁਰੱਖਿਆ ਬਲਾਂ ਤੇ ਆਮ ਨਾਗਰਿਕਾਂ ਤੇ ਹਮਲੇ ਚ ਸ਼ਾਮਲ ਸੀ। ਬਿਆਨ ਚ ਕਿਹਾ ਗਿਆ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀਆਂ ਲੁਕਣ ਗਾਹਾਂ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਫੌਜ ਵੱਲੋਂ ਮੁਹਿੰਮ ਚਲਾਏ ਜਾਣ ਤੋਂ ਪਹਿਲਾਂ ਉੱਤਰੀ ਵਜ਼ੀਰਿਸਤਾਨ ਕਈ ਦਹਾਕਿਆਂ ਤੋਂ ਦਹਿਸ਼ਤਗਰਦਾਂ ਲਈ ਸੁਰੱਖਿਆ ਪਨਾਹ ਬਣਿਆ ਹੋਇਆ ਸੀ। ਮਿਸ਼ੇਲ ਸਟਰੋਕ ਦੀ ਅਗਵਾਈ ਦੇ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟ੍ਰੈਵਿਸ ਹੈੱਡ ਦੇ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਦੇ ਵਿਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਵਿਚ ਉਪਰਥਲੀ 9ਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ। ਭਾਰਤ ਇਕ ਵਾਰ ਫਿਰ ਆਈਸੀਸੀ ਟੂਰਨਾਮੈਂਟ ਦੇ ਵਿਚ ਫਾਈਨਲ ਦਾ ਦਬਾਅ ਝੱਲਣ ਵਿਚ ਨਾਕਾਮ ਰਿਹਾ। ਇਸੇ ਸਾਲ ਖੇਡੇ ਗਏ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਵਿਚ ਵੀ ਭਾਰਤ ਨੂੰ ਕੰਗਾਰੂਆਂ ਦੇ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਦੇ ਵਿਚ ਆਸਟ੍ਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ। ਆਸਟ੍ਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ, ਜਦਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਵੇਖਿਆ ਸੀ, ਪਰ ਪੈਟ ਕਮਿੰਸ ਨੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਆਸਟ੍ਰੇਲੀਅਨ ਟੀਮ ਨੇ ਭਾਰਤ ਖਿਲਾਫ਼ ਪਹਿਲੇ ਮੈਚ ਸਣੇ ਲਗਾਤਾਰ 2 ਵਾਰ ਦੇ ਨਾਲ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ 9 ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਦੇ ਵਿਚ ਬਣਾਈਆਂ 765 ਦੌੜਾਂ ਦੇ ਲਈ ਪਲੇਅਰ ਆਫ਼ ਦਾ ਸੀਰੀਜ਼ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟ੍ਰਾਈਕ ਰੇਟ ਦੇ ਨਾਲ 3 ਸੈਂਕੜੇ ਤੇ 2 ਨੀਮ ਸੈਂਕੜੇ ਵੀ ਜੜੇ। ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਦੇ ਵੱਲੋਂ 2003 ਵਿਸ਼ਵ ਕੱਪ ਵਿਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਵੀ ਤੋੜਿਆ। ਆਸਟ੍ਰੇਲੀਆ ਨੇ ਭਾਰਤ ਵੱਲੋਂ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈੱਡ ਦੀ 137 ਦੌੜਾਂ ਦੀ ਪਾਰੀ ਤੋਂ ਇਲਾਵਾ ਮਾਰਕਨਸ ਲੈਬਿਸ਼ੇਨ ਗੇਂਦਾਂ ਨਾਲ ਨਾਬਾਦ 58 ਨਾਲ ਚੌਥੇ ਵਿਕਟ ਦੇ ਲਈ 192 ਦੌੜਾਂ ਦੀ ਪਾਈ ਵਾਲੇ ਸਦਕਾ 43 ਓਵਰ ਦੇ ਵਿਚ 4 ਵਿਕਟਾਂ ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਹੈ। ਤਾਇਵਾਨ ਨੇ ਅੱਜ ਕਿਹਾ ਕਿ ਚੀਨ ਦੇ 9 ਲੜਾਕੂ ਜਹਾਜ਼ਾਂ ਨੇ ਉਸਦੇ ਸੰਵੇਦਨਸ਼ੀਲ ਸਮੁੰਦਰੀ ਖੇਤਰ ਚ ਉਡਾਣ ਭਰੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨੀ ਸਮੁੰਦਰੀ ਜਹਾਜ਼ ਜੰਗੀ ਤਿਆਰੀਆਂ ਦਾ ਅਭਿਆਸ ਕਰ ਰਹੇ ਨੇ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਦਸਿਆ ਕਿ ਉਹ ਅੱਜ ਸਵੇਰੇ 9 ਚੀਨੀ ਲੜਾਕੂ ਜਹਾਜ਼ਾਂ ਦੀ ਪਹਿਚਾਣ ਕੀਤੀ ਜਿਨ੍ਹਾਂ ਤਾਇਵਾਨ ਦੇ ਸਮੁੰਦਰੀ ਖੇਤਰ ਦੀ ਹੱਦ ਉਲੰਘੀ ਹੈ। ਉਡਾਨ ਭਰਨ ਵਾਲੇ ਜਹਾਜ਼ਾਂ ਵਿਚ ਸੁਖੋਈ 30 ਤੇ G-10 ਜਹਾਜ਼ ਸ਼ਾਮਲ ਨੇ। ਲੜਾਕੂ ਜਹਾਜ਼ਾਂ ਦੇ ਨਾਲ ਚੀਨੀ ਜੰਗੀ ਬੇੜੇ ਵੀ ਗਸ਼ਤ ਕਰਦੇ ਦੇਖੇ ਗਏ। ਤਾਇਵਾਨ ਨੇ ਇਸ ਗਤੀਵਿਧੀ ਦੀ ਨਿਗਰਾਨੀ ਦੇ ਲਈ ਆਪਣੇ ਬਲਾਂ ਨੂੰ ਭੇਜਿਆ। ਚੀਨ ਦੇ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕੀਤੀ। ਪਿਛਲੇ ਹਫ਼ਤੇ ਸ਼ੀ ਨੇ ਬਾਇਡਨ ਨੂੰ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਵਿਚ ਤਾਇਵਾਨ ਸਭ ਤੋਂ ਖਤਰਨਾਕ ਤੇ ਵੱਡਾ ਮੁੱਦਾ ਹੈ। ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਇਕ ਸੜਕ ਕਿਨਾਰੇ ਹੋਏ ਬੰਬ ਧਮਾਕੇ ਦੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਮੁਹੰਮਦ ਰਹੀਮ ਨੇ ਦਸਿਆ ਕਿ ਇਹ ਧਮਾਕਾ ਕੇਟ ਜ਼ਿਲ੍ਹੇ ਦੇ ਬਲਗਾਟਰ ਇਲਾਕੇ ਵਿਚ ਹੋਇਆ। ਬੰਬ ਸੜਕ ਕਿਨਾਰੇ ਕੂੜੇ ਚ ਲੁਕਾ ਕੇ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਧਮਾਕੇ ਚ 2 ਭਰਾਵਾਂ ਸਣੇ 3 ਵਿਅਕਤੀ ਮਾਰੇ ਗਏ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਹ ਇਕ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਹਾਲੇ ਤੱਕ ਕਿਸੇ ਵੀ ਗੁੱਟ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੈਨਿਸ ਪਲਾਇਸ ਨੇ ਮਿਸ ਯੂਨੀਵਰਸ 2023 ਦਾ ਖਿਤਾਬ ਜਿੱਤ ਲਿਆ। ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਦੇ ਵਿਚ ਨਿਕਾਰਾਗੁਆ ਦੀ ਇਹ ਪਹਿਲੀ ਜਿੱਤ ਹੈ। ਮਿਸ ਯੂਨੀਵਰਸ ਮੁਕਾਬਲੇ ਦਾ 75ਵਾਂ ਐਡੀਸ਼ਨ ਸ਼ਨੀਵਾਰ ਦੀ ਰਾਤ ਨੂੰ ਅਲ ਸਾਲਵਾਡੋਰ ਦੇ ਸੈਨ ਸਾਲਵਾਡੋਰ ਦੇ ਵਿਚ ਜੋਸ ਅਡੋਲਫੋ ਪਿਨੇਡਾ ਐਰੀਨਾ ਦੇ ਵਿਚ ਕਰਵਾਇਆ ਗਿਆ ਸੀ। ਇਸ ਮੁਕਾਬਲੇ ਚ ਮਿਸ ਥਾਈਲੈਂਡ ਐਂਟੋਨੀਆ ਪੋਰਿਸਲ ਪਹਿਲੀ ਰਨਰ ਅਪ ਤੇ ਮਿਸ ਆਸਟ੍ਰੇਲੀਆ ਮੋਰੀਆ ਵਿਲਸਨ ਦੂਜੀ ਰਨਰ ਅਪ ਰਹੀ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਦੱਖਣੀ ਕੋਰੀਆ ਨੇ ਜਾਸੂਸੀ ਉਪਗ੍ਰਹਿ ਦੇ ਮਾਮਲੇ ਦੇ ਵਿਚ ਉੱਤਰੀ ਕੋਰੀਆ ਨੂੰ ਦਿੱਤੀ ਚੇਤਾਵਨੀ। ਟਰੰਪ ਨੇ ਕੋਲੋਰਾਡੋ ਚੋਣ ਮਾਮਲੇ ਦੇ ਵਿਚ ਜਿੱਤ ਦਾ ਜਸ਼ਨ ਮਨਾਇਆ। ਪਾਕਿਸਤਾਨ ਅਫਗਾਨਿਸਤਾਨ ਸਰਹੱਦ ਨੇੜੇ 4 ਦਹਿਸ਼ਤਗਰਦ ਹਲਾਕ। ਚੀਨੀ ਲੜਾਕੂ ਜਹਾਜ਼ਾਂ ਨੇ ਤਾਇਵਾਨ ਨੇੜੇ ਭਰੀ ਉਡਾਣ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ